ਮੈਂ ਅਰਜ਼ ਕੀਤੀ, ਰਾਗ ਅਤੇ ਸਾਜ਼ ਕਿਵੇਂ ਕਿਵੇਂ ਗੁਰੂਆਂ ਸਮੇਂ ਰਹੇ ਹਨ। ਸਤਿਗੁਰੂ ਜੀ ਬਚਨ ਕੀਤਾ, ਗੁਰੂ ਨਾਨਕ ਜੀ ਪਾਸ ਰਬਾਬ ਮਰਦਾਨੇ ਵਜਾ ਗੁਰਬਾਣੀ ਸੁਣਾਈ, ਸਰੰਦਾ ਗੁਰੂ ਅਰਜਨ ਦੇਵ ਜੀ ਆਪ ਵਜਾਉਂਦੇ ਸੀ ਅਤੇ ਸੁਣਦੇ ਸੀ। ਢੋਲਕੀ ਨਾਲ ਬੈਠ ਰਾਗ ਵਿੱਚ ਸ਼ਬਦ ਕੀਰਤਨ ਕਰਨਾ ਵੀ ਸੰਗਤ ਵਿੱਚ ਉਹਨਾਂ ਤੋਂ ਹੀ ਟੁਰਿਆ ਹੈ। ਢਾਡੀ ਸੂਰਮਿਆਂ ਦੀਆਂ ਵਾਰਾਂ ਆਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹੇ ਸੁਣਾਉਂਦੇ ਸੀ। ਭਾਵੇਂ ਕੀਰਤਨ ਰਾਗ ਸ਼ਬਦ ਵੀ ਹੁੰਦਾ ਸੀ ਨੌਵੇਂ ਗੁਰੂ ਜੀ ਤੱਕ, ਦਸਮ ਜੀ ਸਾਹਵੇਂ ਵੀ ਸੂਰਮਿਆਂ ਦੀਆਂ ਵਾਰਾਂ ਢਾਡੀ ਪੜ੍ਹਦੇ ਅਤੇ ਸ਼ਬਦ ਕੀਰਤਨ ਹੁੰਦਾ ਸੀ। ਗੁਰੂ ਬਾਲਕ ਸਿੰਘ ਜੀ ਗ੍ਰੰਥ ਸਾਹਿਬ ਦੀ ਬਾਣੀ ਦੇ ਆਸਰੇ ਕਥਾ ਕਰਦੇ ਅਤੇ ਸੁਣਦੇ ਵੀ। ਆਸਾ ਦੀ ਵਾਰ ਦਾ ਕੀਰਤਨ ਸੰਗਤ ਰਲ ਕਰਦੀ ਸੀ। ਸਤਿਗੁਰੂ ਰਾਮ ਸਿੰਘ ਜੀ ਸਾਹਵੇਂ ਤਾਂ ਉਸ ਨਾਲ ਹੀ ਸ਼ਬਦ ਕੀਰਤਨ ਹੁੰਦਾ ਸੀ। ਕਈ ਵਾਰ 15-15 16-16 ਜੋੜੀਆਂ ਇਕੱਠੀਆਂ ਹੀ ਰਾਗੀਆਂ ਦੀਆਂ ਵੱਜਦੀਆਂ, ਗੱਜਦੀਆਂ, ਸਜਦੀਆਂ ਸੀ ਅਤੇ ਤਾਊਸ ਵੱਜਦੇ ਸੀ। ਸਰੋਤੇ ਰੱਜਦੇ ਸੀ, ਪਾਪ ਦੁੱਖ ਭੱਜਦੇ ਸੀ। ਮੈਂ ਅਰਜ਼ ਕੀਤੀ, ਗੁਰੂ ਹਰੀ ਸਿੰਘ ਜੀ ਪਾਸ ਭੈਣੀ ਸਾਹਿਬ ਕਿਵੇਂ ਆਮ ਜੋੜ ਮੇਲਾ ਪਰਚਾ ਰਹਿੰਦਾ ਸੀ। ਸਤਿਗੁਰੂ ਜੀ ਬਚਨ ਕੀਤਾ, ਗੁਰੂ ਹਰੀ ਸਿੰਘ ਜੀ ਸੂਰਜ ਪ੍ਰਕਾਸ਼ ਦੀ ਕਥਾ ਜ਼ਰੂਰ ਸੁਣਦੇ ਸੀ। ਰਾਮਸਰ ਕੰਢੇ ਬੋਹੜ ਪਿੱਪਲਾਂ ਥੱਲੇ, ਕਦੀ ਕਦੀ ਮੰਦਰਾਂ ਅਤੇ ਚੁਬਾਰੇ ਕੋਲ, ਬਰਾਂਡੇ 'ਚ ਮੇਰੇ ਕੋਲੋਂ ਜਾਂ ਮਹਾਰਾਜ ਨਿਹਾਲ ਸਿੰਘ ਜੀ ਕੋਲੋਂ ਗੁਰੂ ਨਾਨਕ ਜੀ ਦੀ ਜਨਮ ਸਾਖੀ ਦੀ ਕਥਾ ਵੀ ਸੁਣਦੇ ਸੀ। ਇੱਕ ਦਿਨ ਗੁਰੂ ਹਰੀ ਸਿੰਘ ਜੀ ਦੇ ਸਾਹਵੇਂ ਮੈਂ ਸੂਰਜ ਪ੍ਰਕਾਸ਼ ਦੀ ਕਥਾ ਕਰਨ ਲੱਗਾ ਸਾਂ ਕਿ ਇੱਕ ਤੁਰਕ ਸਿਪਾਹੀ ਵਿੱਚ ਆ ਬੈਠਾ। ਗੁਰੂ ਜੀ ਕਿਹਾ, ਅੱਜ ਜੰਗ ਦੀ ਕਥਾ ਨਾ ਹੋਵੇ, ਜਪਜੀ ਸਾਹਿਬ ਤੇ ਕਰੋ। ਮੈਂ ਪੋਥੀ ਖੋਲ੍ਹੀ, ਅਸੰਖ ਮੂਰਖ ਅੰਧ ਘੋਰ ਵਾਲੀ ਪੌੜੀ ਦੀ ਕਥਾ ਕੀਤੀ ਤੇ ਅਸੰਖ ਗਲ ਵੱਢ ਹੱਤਿਆ ਕਮਾਹੇ ਦਾ ਅਰਥ ਕੀਤਾ। ਜੋ ਗਲ ਵੱਢਦਾ ਹੈ ਹੱਤਿਆ ਕਰਦਾ ਹੈ। ਤੁਰਕ ਸੁਣ ਚਲਾ ਗਿਆ ਤਾਂ ਗੁਰੂ ਜੀ ਕਿਹਾ, ਜੋ ਮੈਂ ਕਿਹਾ ਸੀ ਗੱਲ ਨਾ ਹੋਵੇ ਸੋ ਹੀ ਹੋਈ। ਤੁਰਕ ਨੂੰ ਤਰਕ ਲੱਗੀ ਹੈ ਤਾਂ ਹੀ ਵਿੱਚੋਂ ਉੱਠ ਚਲਾ ਗਿਆ ਹੈ। ਜਾਪਦਾ ਹੈ ਹੁਣ ਤੁਰਕਾਂ ਦਾ ਤੇਜ ਇੱਥੇ ਤੇਰੇ ਵੇਲੇ ਨਹੀਂ ਰਹੇਗਾ। ਮੈਂ ਅਰਜ਼ ਕੀਤੀ, ਆਪ ਨੇ ਬਾਣੀ ਅਤੇ ਹੋਰ ਵਿੱਦਿਆ ਕਿਵੇਂ ਪ੍ਰਾਪਤ ਕੀਤੀ ਹੈ? ਸਤਿਗੁਰੂ ਜੀ ਦੱਸਿਆ, ਗੁਰਮੁਖੀ ਦੇ ਅੱਖਰ ਪਹਿਲਾਂ ਵਜ਼ੀਰ ਸਿੰਘ ਖਡਾਵੇ ਤੋਂ ਪੜ੍ਹੇ ਅਤੇ ਫੇਰ ਸੰਤ ਸੰਤੋਖ ਸਿੰਘ ਜੀ ਤੋਂ ਸੁਖਮਣੀ ਤੱਕ ਪੋਥੀ, ਸੰਤ ਧਿਆਨ ਸਿੰਘ ਜੀ ਤੋਂ ਕੁਛ ਅਰਥਬੋਧ, ਸੂਰਤ ਸਿੰਘ ਗੁਰੂ ਕੇ ਦੋਹਤੇ ਤੋਂ ਹਨੂੰਮਾਨ ਨਾਟਕ ਪੜ੍ਹਿਆ। ਆਪ ਫੇਰ ਜ਼ਬਾਨ ਸਰਲ ਕਰਨ ਲਈ 11 ਪਾਠ ਕੀਤੇ, ਕਈ ਪੱਤਰੇ ਕੰਠੀ ਹੋ ਗਏ। ਟਹਿਲ ਸਿੰਘ ਜੀ ਬਿਲਾਸਪੁਰ ਵਾਲਿਆਂ ਤੋਂ ਅਕਾਲ ਉਸਤਤ ਅਤੇ ਵਿਚਿੱਤਰ ਨਾਟਕ ਪੜ੍ਹੇ ਅਤੇ ਨਾਲੇ ਅਰਥ ਵੀ। ਸੇਵਾ ਸਿੰਘ ਜੀ ਥੂਏ ਵਾਲਿਆਂ ਤੋਂ ਵੀ ਵਿੱਚ ਵਿੱਚ ਜਾ ਪੜ੍ਹਦਾ ਰਿਹਾ। ਸ਼ੁੱਧ ਪਾਠ ਸੰਤ ਲਛਮਣ ਸਿੰਘ ਜੀ ਚਾਣੇ ਵਾਲਿਆਂ ਪਾਸੋਂ ਕੀਤਾ ਅਤੇ ਦੱਸਿਆ, ਇਹ ਸੰਤ ਜੀ ਸੰਤ ਸਿੰਘ ਗਿਆਨੀ ਅੰਮ੍ਰਿਤਸਰ ਵਾਲੇ ਤੋਂ ਬੜੇ ਯਤਨ ਨਾਲ ਪੜ੍ਹੇ ਸੀ। ਸੰਤਾਂ ਦੀ ਨਾਂਹ ਕਰਨ 'ਤੇ ਉਹਨਾਂ ਦੀ ਸਿੱਖਣੀ ਅਤੇ ਪੁੱਤਰਾਂ ਨਾਲ ਪ੍ਰੇਮ ਪਾ ਹਾਂ ਕਰਾਈ ਅਤੇ ਵਿੱਦਿਆ ਲਈ ਸਨ। ਪੰਡਿਤ ਬਸੰਤ ਸਿੰਘ ਜੀ ਪਧਾਣਾ ਤੋਂ ਲਘੂ ਕੌਮ ਦੀ ਪੰਜ ਸੰਧੀ ਹਿਤੂ ਉਪਦੇਸ਼ ਪੜ੍ਹੇ। ਹੋਰ ਵਿੱਦਿਆ ਅੰਗਰੇਜ਼ੀ ਉਰਦੂ ਮੈਂ ਘੋੜਿਆਂ ਦੀ ਰੇਸ ਦੇ ਸ਼ੌਂਕੋਂ ਟੋ ਟੋ ਵੀ ਪੜ੍ਹ ਲੈਂਦਾ ਹਾਂ। ਤਾਊਸ ਮਸਤਾਨ ਸਿੰਘ ਜੀ ਪਾਸੋਂ ਸਿੱਖਿਆ ਸੀ ਕੁਝ ਅਤੇ ਹੋਰ ਢੋਲਕ ਵਾਜਾ ਸੁਣ ਵੇਖ ਹੀ ਵਜਾਣੇ ਆ ਗਏ ਹਨ। ਹਿਕਮਤ ਅਤੇ ਹੋਰ ਜੋਤਿਸ਼ ਅਤੇ ਰੇਖਾ ਵੀ ਮਿਲੇ ਲੋਕਾਂ ਤੋਂ ਅਤੇ ਮਾਤਾ ਜੀ ਤੋਂ ਸੁਣੀਆਂ ਗੁਣੀਆਂ ਦੀਆਂ ਪੱਲੇ ਬੱਧੀਆਂ ਹਨ। ਜਿਵੇਂ ਪੰਡਿਤ ਬ੍ਰਹਮਚਾਰੀ ਵੈਦ ਤਿਲਕ ਰਾਮ ਅੰਮ੍ਰਿਤਸਰੀ ਤੋਂ ਚਵਨਪ੍ਰਾਸ਼, ਵੈਦ ਮੋਹਨ ਸਿੰਘ ਜੀ ਤਰਨ ਤਾਰਨ ਵਾਲਿਆਂ ਤੋਂ ਕਸਤੂਰੀ ਆਦਿ ਬੱਟੀ ਆਦਿ, ਵੈਦ ਜੀ ਨੂੰ ਸਿਰੋਪਾ ਵੀ ਭੇਟ ਕੀਤਾ ਸੀ। ਸੰਤ ਰਾਮ ਖੁੱਡੀ ਵਾਲੇ ਅਤੇ ਮੋਹਣਾ ਰਾਮ ਬਰਾੜੇ ਵਾਲੇ ਤੋਂ ਵੀ ਕਈ ਨੁਸਖੇ ਸਿੱਖੇ। ਸਤਿਗੁਰੂ ਜੀ ਇੱਕ ਦਿਨ ਮੰਡੀ ਇੱਕ ਖੇਡ ਕਰ ਵਿਖਾਈ, ਕੁਝ ਮਿੱਟੀ ਦੀਆਂ ਟਾਹਣਾਂ ਦੀਆਂ ਪਾਲਾਂ ਕਰ ਕਿਹਾ, ਇੱਕ ਟਾਹਣੂ ਮਲ ਲੈ। ਮੈਂ ਇੱਕ ਮੱਲੀ ਅਤੇ ਪੁੱਛਿਓ ਨੇ ਕਿਹੜੀ ਪਾਲ ਵਿੱਚ, ਮੈਂ ਪਾਲ ਦੱਸੀ। ਫਿਰ ਇੱਧਰ ਉੱਧਰ ਟਾਹਣੂ ਕਰਕੇ ਉਹਨੇ ਹੁਣ ਕਿਹੜੀ ਪਾਲ ਵਿੱਚ, ਮੈਂ ਕਿਹਾ ਇਸ ਵਿੱਚ। ਫਿਰ ਟਾਹਣੂ ਚੁੱਕ ਧਰ ਦੱਸ ਦਿੱਤੋ ਨੇ ਤੇਰੀ ਇਹ ਟਾਹਣ ਏ। ਮੈਂ ਪੁੱਛਿਆ ਇਸ ਵਿੱਚ ਭੇਦ ਕੀ ਏ, ਤਾਂ ਕਿਉਂ ਨੇ ਹਿਸਾਬ ਹੈ, ਜੋ ਕਰਦਿਆਂ ਸੋਚਦਿਆਂ ਸਿੱਖਦਿਆਂ ਜੋਤਿਸ਼ ਦਾ ਕੱਪੜ ਜਾਂਦਾ ਏ, ਨਾ ਜਾਣਨ ਵਾਲੇ ਨੂੰ ਅਸਚਰਜਤਾ ਜਾਪਦੀ ਏ। ਸਤਿਗੁਰੂ ਜੀ ਦੱਸਿਆ, ਸਭ ਮਿਹਨਤ ਵਿਚਾਰ ਅਤੇ ਅਭਿਆਸ ਤੋਂ ਵਸਤਾਂ ਪ੍ਰਾਪਤ ਹੋ ਸਕਦੀਆਂ ਹਨ ਸੁਰਤ ਟਿਕਾ ਕੀਤਿਆਂ। ਸਤਿਗੁਰੂ ਜੀ ਦੱਸਿਆ, ਅਸਲ ਗੋਦੰਤੀ ਦੀ ਪਛਾਣ ਇਹ ਹੈ, ਗਊ ਦੇ ਗਲ ਬੱਧਿਆਂ ਗਊ ਦੇ ਦੰਦ ਹਿੱਲਣ ਲੱਗ ਪੈਂਦੇ ਹਨ ਅਤੇ ਖੋਲ੍ਹਣ 'ਤੇ ਖਲੋ ਜਾਂਦੇ ਹਨ। ਪੱਥਰ ਹੌਲ ਦੀ ਜੋ ਇਸਤਰੀਆਂ ਗਲ ਪਾਉਂਦੀਆਂ ਸੀ, ਦਿਲ ਦਾ ਹੌਲ ਡੋਬੂ ਘੇਰ ਮੂੰਹ ਵਿੱਚ ਪਾਉਣ ਕਰ ਘੱਟ ਜਾਂਦਾ ਏ। ਬੱਚੇ ਦਾ ਦਿਲ ਪੇਟ ਵਿੱਚ ਘਾਬਰਦਾ ਏ ਤਾਂ ਗਰਭਵਤੀ ਦਾ ਘਾਬਰਦਾ ਏ। ਦਿਲ 'ਤੇ ਪਾ ਰੱਖਦੀਆਂ ਸੀ ਇਸੇ ਲਈ। ਹੌਲ ਦਿਲੀ ਦੀ ਪਛਾਣ, ਹੌਲ ਦਿਲੀ 'ਤੇ ਕੱਪੜਾ ਪਾ ਕੋਲਾ ਧਰੀਏ, ਕੋਲਾ ਠੰਡਾ ਹੋ ਜਾਂਦਾ ਏ, ਸਾੜਦਾ ਨਹੀਂ। ਹਫੀਮ ਵਿੱਚ ਹਿੰਗ ਪਾਉਣ ਨਾਲ ਸੱਤਾ ਘੱਟ ਜਾਂਦੀ ਏ। ਹਫੀਮ ਬਹੁਤ ਖਾ ਗਏ ਨੂੰ ਹੰਡੋਲੇ ਦੇ ਪੱਤਿਆਂ ਦਾ ਪਾਣੀ ਪਿਆਣ ਕਰ ਕਹਿ ਆ ਬਚ ਜਾਂਦਾ ਹੈ। ਸੱਪ ਕੱਟਿਆ ਰੇਠੇ ਖਾਣ ਨਾਲ ਬਚ ਜਾਂਦਾ ਹੈ। ਰੇਠਾ ਤਦੋਂ ਕੌੜਾ ਲੱਗਣ ਲੱਗ ਪੈਂਦਾ ਹੈ ਜਦ ਜ਼ਹਿਰ ਦਾ ਅਸਰ ਕਟੇ। ਪਿੱਪਲ ਦੇ ਪੱਤੇ ਸਮੇਤ ਡੰਡੀ ਲਿਆ ਸੱਪ ਜਿਸ ਨੂੰ ਲੜਿਆ ਹੋਵੇ ਪੱਤਾ ਤੋੜ ਦਵੱਲੀ ਕੰਨਾਂ ਵਿੱਚ ਡੰਡੀਆਂ ਪੱਤਿਆਂ ਵਾਲੇ ਪਾਸਿਓਂ ਦੇਣੀਆਂ ਜਿੱਥੋਂ ਤੱਕ ਜਾ ਸਕਣ। 15-15 ਮਿੰਟ ਕੰਨ ਵਿੱਚ ਰੱਖਣੀਆਂ। ਉਹ ਕਾਹਲਾ ਪਿਆ ਪਵੇ ਪਰ 3 ਵਾਰ ਦੇਣ ਨਾਲ ਆਰਾਮ ਹੋ ਜਾਂਦਾ ਹੈ। ਪਿਸ਼ਾਬ ਦਾ ਬੰਨ ਖੱਖੜੀ ਦੀਆਂ ਛਿੱਲਾਂ 2-4 ਤੋਲੇ ਸਰਦੀ ਵਿੱਚ ਕਾੜ ਤੇ ਗਰਮੀ ਵਿੱਚ ਠੰਡਾ ਜਲ ਪਾ ਰਗੜ ਪੀਤਿਆਂ ਪਿਸ਼ਾਬ ਖੁੱਲ ਜਾਂਦਾ ਹੈ। ਹਲਕਾਇਆ ਅੱਕ ਤੇ ਜਵੈਣ 4 ਛਟਾਂਗ ਦੁੱਧ ਅੱਕ 1 ਛਟਾਂਗ ਜਵੈਣ ਰਗੜ ਦੇਣ ਨਾਲ ਬਚ ਜਾਂਦਾ ਹੈ। ਬਿੱਛੂ ਠੂਹੇ ਲੜੇ ਦੇ ਡੰਗ ਤੇ ਇਮਲੀ ਦੀ ਗਿਟਕ ਰਗੜ ਚਿੱਟੀ ਛਿੱਲ ਨਿਕਲੀ ਤੇ ਦਾਣਾ ਡੰਗ ਤੇ ਲਾਇਆ ਚੰਬੜ ਜਾਂਦਾ ਹੈ ਤੇ ਜ਼ਹਿਰ ਘੱਟ ਆਰਾਮ ਹੋ ਜਾਂਦਾ ਹੈ। ਜਿਸ ਨੂੰ ਬੰਨ ਪੈ ਜਾਏ ਫਟਕੜੀ ਫੁੱਲ ਕਰ ਖੰਡ ਵਿੱਚ ਖਵਾਉਣੀ ਤੇ ਸਾਬਣ ਦੀ ਬੱਤੀ ਬਣਾ ਗੁਦਾ ਵਿੱਚ ਦੇਣ ਨਾਲ ਬਚ ਜਾਂਦਾ ਹੈ। ਨੱਕ ਘੋਟਲਿਆਂ ਤੁਰਤ ਮੱਖੀ ਮੂੰਹ ਵਿੱਚ ਪਈ ਨਿਕਲ ਜਾਂਦੀ ਹੈ। ਅੱਖ ਦੀ ਚੋੜ ਨੂੰ ਹਾਲਿਓਂ ਸਾਫ਼ ਕਰ ਪਾਇਆ ਆਰਾਮ ਹੋ ਜਾਂਦਾ ਹੈ 2-3 ਵਾਰ ਨਾਲ। ਸਤਿਗੁਰੂ ਰਾਮ ਸਿੰਘ ਜੀ ਦੀ ਵਹੀ ਤੋਂ ਮੈਂ ਇਹ ਉਸੇ ਦਿਨ ਨੋਟ ਕੀਤੇ। ਪੰਨਾ 23 300 ਰੁਪਏ ਗ੍ਰੰਥ ਸਾਹਿਬ ਦੇ ਲੈ ਗਿਆ ਸਾਹਿਬ ਸਿੰਘ ਸਾਉਣ ਸੁਦੀ 11 ਬੂਟਾ ਸਿੰਘ ਦੀਵਾਨ ਨੂੰ 200 ਰੁਪਏ ਅੰਮ੍ਰਿਤਸਰ ਜੀ ਰੋਕ ਦਿੱਤਾ। ਸਿੱਖਣੀ ਨੂੰ ਕੱਤਕਬਦੀ 15 ਸਾਲ 1927 ਮਾਘੀ ਨੂੰ 200 ਰੁਪਏ ਦੀਵਾਨ ਨੂੰ ਰੁਪਏ ਗ੍ਰੰਥ ਸਾਹਿਬਾਂ ਦੇ ਹੱਟੋਂ ਗੋਪਾਲ ਸਿੰਘ ਨੇ ਦਿੱਤੇ। 370 ਰੁਪਏ ਦੀਵਾਨ ਨੂੰ ਰੁਪਏ ਗੋਪਾਲ ਸਿੰਘ ਹੱਟੋਂ ਹਾੜਬਦੀ 15 1928 ਗ੍ਰੰਥ ਸਾਹਿਬ ਪੋਥੀਆਂ ਦਾ ਸਭ ਹਿਸਾਬ ਮੁਕਾ ਗੋਪਾਲ ਸਿੰਘ ਹੱਥੀ। ਮੇਰਾ ਇੱਥੇ ਲਿਖਣ ਦਾ ਮਤਲਬ ਇਹ ਹੈ ਕਿ ਉਸ ਵਕਤ ਗੁਰੂ ਕੀ ਹੱਟੀ ਦਾ ਲੇਖਾ ਐਸੇ ਚੱਲਦਾ ਸੀ ਗੋਪਾਲ ਸਿੰਘ ਹੱਥੀ। ਇਹ ਗੋਪਾਲ ਸਿੰਘ ਜੀ ਮੌੜਿਆਂ ਦੇ ਸੀ ਤੇ ਇਹਨਾਂ ਪਾਸੋਂ ਹੀ ਗੁਰੂ ਹਰੀ ਸਿੰਘ ਜੀ ਗੁਰਮੁਖੀ ਅੱਖਰ ਪੜ੍ਹੇ ਸੀ। ਸਤਿਗੁਰੂ ਜੀ ਦਾ ਹੁਕਮ ਸੁਣ। ਸਤਿਗੁਰੂ ਪ੍ਰਤਾਪ ਸਿੰਘ ਜੀ ਭਾਣੇ ਨੂੰ ਮੁੱਖ ਰੱਖ ਪੁਰਾਤਨ ਪੁਸਤਕਾਂ ਤੇ ਲਿਖਤਾਂ ਨੌਰ ਮੰਡੀ ਰਵਾਲਸਰ ਆਦਿ ਥਾਵਾਂ ਤੇ ਰੱਖੇ ਹਨ ਕਿ ਪੁਰਾਤਨ ਸਮੱਗਰੀ ਬਚ ਜਾਵੇ। ਪਤਾ ਨਹੀਂ ਉਹ ਭਾਣਾ ਕੀ ਕੀ ਸੰਕਟ ਵਰਤਾਏ। ਨੌਰ ਵਾਲੇ ਗ੍ਰੰਥ ਜਲ ਦੇ ਕਾਰਨ ਕੁਝ ਗੁਆਚ ਗਏ ਸੀ। ਇਧਰ ਵਾਲੇ ਤੇ ਸੰਦੂਕਾਂ ਵਿੱਚ ਸਾਂਭੇ ਹੋਏ ਹਨ। ਮੈਂ ਵਹਿਮੀ ਜੂ ਹੋਇਆ ਆਪਦਾ ਕਿਤਨਾ ਸਮਾਂ ਹੋਰੀ ਪਾਸੇ ਧਿਆਨ ਲਾ ਦਿੱਤਾ। ਹੁਣ ਸਤਿਗੁਰੂ ਜੀ ਦੀ ਬਾਲ ਅਵਸਥਾ ਦੇ ਸਮੇਂ ਵੱਲ ਹੀ ਆਪ ਫੇਰ ਆਓ। ਸਤਿਗੁਰੂ ਪ੍ਰਤਾਪ ਸਿੰਘ ਜੀ 9-10 ਸਾਲ ਦੀ ਉਮਰੋਂ ਲੈ ਪਿਛਲੀ ਰਾਤ ਉੱਠ ਹੋਰ ਖੂਹ ਤੋਂ ਜਲ ਲੈ ਜੰਗਲ ਜਾ ਦਾਤਨ ਇਸ਼ਨਾਨ ਕਰ ਰਾਮਸਰ ਵਿੱਚ ਗਲ ਤੱਕ ਜਲ ਵਿੱਚ ਖੜੋ 5 ਪਾਠ ਜਪਜੀ ਦੇ ਕੰਠਾਗਰ ਕਰਦੇ। ਰੋਜ਼ 5 ਗ੍ਰੰਥੀ ਪੋਥੀ ਦਾ ਪਾਠ ਕਰ 1.25 ਰੁਪਈਆ ਭੇਟਾ ਧਰ ਸੇਰ ਘਿਓ ਦਾ ਰੋਜ਼ ਕੜਾਹ ਪ੍ਰਸ਼ਾਦ ਕਰ ਹਾਜ਼ਰ ਹੁੰਦਿਆਂ ਨੂੰ ਵਰਤਾਉਂਦੇ। ਗੁਰੂ ਹਰੀ ਸਿੰਘ ਜੀ ਕਥਾ ਜਿਸ ਗ੍ਰੰਥ ਦੀ ਕਹਿਣ ਸੁਣਾਉਂਦੇ ਰਹਿਰਾ ਦਾ ਪਾਠ ਵੀ ਕੰਠੋਂ ਸੁਣਾਉਂਦੇ। ਕਿਸੇ ਦਿਨ ਕਥਾ ਮਹਾਰਾਜ ਨਿਹਾਲ ਸਿੰਘ ਜੀ ਸੁਣਾਉਂਦੇ। ਗੁਰੂ ਹਰੀ ਸਿੰਘ ਜੀ ਦੇ ਸਮੇਂ ਵਾਰ ਪੜ੍ਹਨ ਸੁਣਨ ਦੇ ਨੇਮੀ ਹੀਰਾ ਸਿੰਘ ਜੀ ਟਿੱਕਾ ਮੁੰਡੀਆਂ ਵੀਰ ਸਿੰਘ ਜੀ ਚੁੰਨੀ ਦਾਨ ਸਿੰਘ ਜੀ ਰੋਡੇ ਗੋਦਾ ਸਿੰਘ ਜੀ ਅਬਲੂ ਰਾਗਾ ਸਿੰਘ ਮਹੰਤ ਗੁਰਦਿੱਤ ਸਿੰਘ ਗੱਡੇਵਾਲਾ ਤੇ ਵਸਾਵਾ ਸਿੰਘ ਬੂਟਾ ਸਿੰਘ ਗੁਰਾਈਆ ਲਾਖਣੇ ਦਾ ਮੇਹਰ ਸਿੰਘ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਵਾਲੇ ਸਾਕੇ ਵਿੱਚ ਸੀ ਪਰ ਸੰਤ ਸਿੰਘ ਨਾਮ ਧਰਾ ਭੈਣੀ ਸਾਹਿਬ ਹੀ ਰਿਹਾ। ਕੁਝ ਚਿਰ ਲੁਕਣ ਬਾਅਦ ਹੁਕਮੀ ਵਰਿਆਹਾਂ ਕੁੱਲੀ ਜਿਹਦਾ ਜਨਮ ਤੇ ਉੱਤਮੀ ਨਾਮ ਸੀ ਤੇ ਅੰਨਿਆਂ ਦੇ ਚੱਕ ਜ਼ਿਲ੍ਹਾ ਜਲੰਧਰ ਦੀ ਜੰਮ ਸੀ ਆਦਿ ਸਭ ਸ਼ਬਦ ਸਵਾਦ ਮਾਣ ਦੇ ਮਗਨ ਰਹਿੰਦੇ ਸੀ। ਵਾਰ ਸਮੇਂ ਹਰ ਸਮਾਗਮ 'ਚ ਹਾਜ਼ਰ ਰਹਿੰਦੇ ਸੀ। ਸਤਿਗੁਰੂ ਜੀ ਸੰਜਮ ਸਾਧਨਾ ਦਾ ਇਹ ਉੱਤੇ ਲਿਖਿਆ ਨੇਮ ਜਦ ਭੈਣੀ ਸਾਹਿਬ ਹੁੰਦੇ ਸਿਆਲੇ ਕਰਦੇ 4 ਮਹੀਨੇ ਕੱਤਕ ਪੂਰਨਮਾਸ਼ੀ ਤੋਂ ਹੋਲੇ ਤੱਕ ਫਿਰ 40 ਆਰੰਭਿਆ ਨਹਿਰ ਤੇ ਇਹ ਸਮਾਂ ਅੱਗੇ ਆਵੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਸੰਤ ਲਛਮਣ ਸਿੰਘ ਜੀ ਨੇ ਇਕੱਲਿਆਂ 8 ਪੈਰਾਂ ਵਿੱਚ ਇੱਕੇ ਚੌਂਕੜੇ ਅਖੰਡ ਪਾਠ ਕਰਦਿਆਂ ਦੇਖ 12 ਸਾਲ ਦੀ ਉਮਰ ਵਿੱਚ ਕੋਠੀ ਆਦਿ ਗ੍ਰੰਥ ਸਾਹਿਬ ਦਾ ਅਖੰਡ ਪਾਠ ਆਰੰਭਿਆ ਜੋਤ ਧੂਪ ਦੀਪ ਸਹਿਤ। ਅੱਧਾ ਪਾਠ ਹੋਣ ਉਪਰੰਤ ਸੁਣ ਗੁਰੂ ਹਰੀ ਸਿੰਘ ਜੀ ਹੋਰ ਸਿੱਖ ਨੂੰ ਪਾਠ ਤੇ ਬਿਠਾਏ ਕਿਹਾ ਤੁਸੀਂ ਨਾ ਇਕੱਲੇ ਕਰੋ। ਸਤਿਗੁਰੂ ਜੀ ਅਰਜ ਕੀਤੀ ਮੇਰੀ ਰੀਝ ਹੈ ਕਿ ਕੀ ਮੈਂ ਵੀ ਕਰ ਸਕਦਾ ਹਾਂ ਤਾਂ ਗੁਰੂ ਜੀ ਕਿਹਾ ਗੁਰਬਾਣੀ ਤਾਂ ਨਿਰਮਾਣਤਾ ਲਈ ਪੜ੍ਹੀ ਦੀ ਹੈ ਪਰ ਜੋ ਇਕੱਲਾ ਅਖੰਡ ਪਾਠ ਕਰ ਲਵੇ ਉਸਦੇ ਮਨ ਹੰਕਾਰ ਉਮਗਦਾ ਹੈ ਨਾਲੇ ਕਾਹਲ ਨਾਲ ਕਈ ਅੱਖਰ ਵੀ ਰਹਿ ਹੀ ਜਾਂਦੇ ਹਨ। ਇਸ ਲਈ ਐਸਾ ਕੋਈ ਕਰਮ ਵੀ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਮਨ ਵਿੱਚ ਸੂਖਮ ਵੀ ਮਾਨ ਉਮਗੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਦੇ ਜਦ ਮੈਨੂੰ ਸੂਖਮ ਵੀ ਮਨ ਵਿੱਚ ਹੰਕਾਰ ਫੁਰੇ ਤਾਂ ਗੁਰੂ ਹਰੀ ਸਿੰਘ ਜੀ ਦਾ ਉਹ ਵਚਨ ਸਾਹਮਣੇ ਆ ਨਿਰਮਾਣਤਾ ਦਿੰਦਾ ਏ ਤੇ ਕਾਲਿਆਂ ਤੋਂ ਧੌਲੇ ਹੋਏ ਹਨ। ਪਰ ਗੁਰਬਾਣੀ ਦੇ ਗੋਜ ਭਾਵ ਸਹਿਜ ਨਾਲ ਪੜਿਆ ਵੀ ਕਦੀ ਕਦੀ ਗੁਰੂ ਕਿਰਪਾ ਨਾਲ ਹੀ ਪੱਲੇ ਪੈਂਦੇ ਹਨ। ਜੋ ਅਚਕ ਹੋ ਅੱਖਰ ਮਲੀ ਜਾਂਦੇ ਹਨ ਉਹ ਭਾਰੀ ਭੁੱਲ ਕਰਦੇ ਹਨ। ਇੱਕ ਸਮੇਂ ਗੁਰੂ ਹਰਿ ਸਿੰਘ ਜੀ ਦਾ ਅੰਬਾਲੇ ਦੇ ਜ਼ਿਲ੍ਹੇ ਦਾ ਦੌਰਾ ਸੀ ਤੇ ਸਾਥ ਸਾਹਿਬਜ਼ਾਦਿਆਂ ਦੇ ਰੂਪ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਤੇ ਮਹਾਰਾਜ ਨਿਹਾਲ ਸਿੰਘ ਜੀ ਵੀ ਸਨ। ਇੱਕ ਦੂਰੋਂ ਆਇਆ ਭਾਨੋ ਖੇੜੀ ਤੋਂ ਕੋਈ ਥਕਾਊਟ ਹੋਈ ਜਾਣੀ। ਦੂਜਾ ਪਰ ਖੇਤ ਮੰਜਿਆਂ ਤੇ ਬੈਠਣ ਸਮੇਂ ਗੁਰੂ ਹਰਿ ਸਿੰਘ ਜੀ ਮਹਾਰਾਜ ਨਿਹਾਲ ਸਿੰਘ ਜੀ ਨੂੰ ਕਿਹਾ, ਤੂੰ ਪ੍ਰਤਾਪ ਸਿੰਘ ਨੂੰ ਘੁੱਟ ਤੇ ਥਕੇਵਾਂ ਲਾ ਦੇ। ਉਹ ਚੁੱਪ ਕਰ ਰਿਹਾ ਤੇ ਨੀਵੀਂ ਪਾਈ ਰੱਖੀ। ਫੇਰ ਗੁਰੂ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਕਿਹਾ, ਤੂੰ ਹੀ ਉਸ ਨੂੰ ਘੁੱਟ। ਤਾਂ ਸਤਿਗੁਰੂ ਜੀ ਤੁਰਤ ਘੁੱਟਣ ਲੱਗ ਪਏ। ਗੁਰੂ ਹਰਿ ਸਿੰਘ ਜੀ ਦੋ ਤਿੰਨ ਵਾਰੀ ਖੁਸ਼ੀ ਹੋ ਕਿਹਾ, ਲੈ ਭਾਈ ਪ੍ਰਤਾਪ ਸਿੰਘ ਬਾਜੀ ਲੈ ਗਿਆ ਹੈ। ਵੇਖੋ ਭਾਈ ਪ੍ਰਤਾਪ ਸਿੰਘ ਬਾਜੀ ਲੈ ਗਿਆ ਹੈ ਤੇ ਨਿਹਾਲ ਸਿੰਘ ਰਹਿ ਗਿਆ ਹੈ। ਸਭ ਸੰਗਤ ਸੁਣ ਜਾਣਿਆ ਇਹ ਭਵਿੱਖਤ ਵਾਕ ਗੁਰੂ ਨਾਨਕ ਜੀ ਦੇ ਲਹਿਣੇ ਨੂੰ ਤੇ ਗੁਰੂ ਅਮਰਦਾਸ ਜੀ ਦੇ ਜੇਠਾ ਜੀ ਗੁਰੂ ਰਾਮਦਾਸ ਜੀ ਨੂੰ ਦੇ ਵਾਕਾਂ ਵਰਾਂ ਤਰ੍ਹਾਂ ਹਨ। ਸੋ ਸਮਾਂ ਪਾਏ ਸਭ ਨੇ ਦੇਖੇ, ਕਿਸੇ ਭੁਲੇਖੇ ਬਿਨਾਂ ਪ੍ਰਤੱਖ ਸਮਰੱਥ ਪੂਰੇ ਹੋਏ। 1962 ਵਿੱਚ ਇੱਕ ਸਮੇਂ ਮਾਘਾ ਸਿੰਘ ਬਿਲਾਸਪੁਰ, ਗੁਰਦਿੱਤ ਸਿੰਘ ਮੋਰੋਂ ਤੇ ਮਹੰਤ ਸੇਵਾ ਸਿੰਘ ਜੀ ਸੁਧਾਰੀ ਮਾਜਰਾ ਨੂੰ ਗੁਰੂ ਹਰਿ ਸਿੰਘ ਜੀ ਨੇ ਨੇੜੇ ਸੱਦ ਕਿਹਾ, ਹੁਣ ਤੁਸੀਂ ਸਭ ਹੀ ਪ੍ਰਤਾਪ ਸਿੰਘ ਦੇ ਕਹਿ ਚੱਲਿਆ ਕਰੋ। ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਕਿਹਾ, ਤੂੰ ਸਭ ਨੂੰ ਕੰਮ ਦੱਸ ਕਰਵਾਇਆ ਕਰ। ਸਭ ਨੂੰ ਕਿਹਾ, ਤੁਸੀਂ ਇਸ ਨੂੰ ਮੰਨਿਆ ਕਰੋ। ਇਸ ਸਮੇਂ ਤੋਂ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਸਮੇਂ ਲੰਗਰ ਪਾਸ ਕੁਝ ਹਾਣੀਆਂ ਨਾਲ ਹੱਸਦੇ ਖੇਡਦੇ ਸੀ। ਗੁਲਾਬ ਸਿੰਘ ਕਾਲਾ ਸਿੰਘ ਖਮਾਣਾਉਂਦਿਆਂ ਕਿਹਾ, ਇਹ ਰੌਲਾ ਕਿਉਂ ਪਾਉਂਦੇ ਹਨ? ਗੁਰੂ ਹਰਿ ਸਿੰਘ ਜੀ ਕਿਹਾ, ਇਹਨਾਂ ਸ਼ੋਧਿਆਂ ਨੂੰ ਕੀ ਪਤਾ ਹੈ, ਇਹ ਬੜੇ ਪ੍ਰਤਾਪ ਵਾਲੇ ਹੋਣਗੇ। ਸਭ ਇਹਨਾਂ ਨੂੰ ਨਿਵੇਂਗੀ ਸ੍ਰਿਸ਼ਟੀ ਤੇ ਇਸ ਦੇ ਹੱਸਣ ਖੇਡਣ ਨੂੰ ਕਈ ਤਰਸਣਗੇ, ਸੁਣਨ ਵੇਖਣ ਵਾਲੇ ਪ੍ਰੇਮੀ। ਇੱਕ ਦਿਨ ਡੇਰੇ ਦੇ ਕੰਮ ਕਰਾਉਣ ਵਾਲੇ ਮੰਗਲ ਸਿੰਘ ਗੁਰੂ ਹਰਿ ਸਿੰਘ ਜੀ ਨੂੰ ਕਿਹਾ ਕਿ ਮੇਰੇ ਘੋੜੇ ਨੂੰ ਪ੍ਰਤਾਪ ਸਿੰਘ ਉੱਤੇ ਚੜ੍ਹ ਲਾਗਾ ਲਾ ਦਿੱਤਾ ਹੈ। ਤਾਂ ਗੁਰੂ ਹਰਿ ਸਿੰਘ ਜੀ ਸਤਿਗੁਰੂ ਜੀ ਨੂੰ ਨੇੜੇ ਸੱਦ ਕਿਹਾ, ਤੂੰ ਮੇਰੇ ਵਾਲੀ ਕੁੱਲੀ ਘੋੜੀ ਤੇ ਚੜਿਆ ਕਰ। ਉਹ ਮੰਗਲ ਸਿੰਘ ਸੜਿਆ ਬਲਿਆ ਡੇਰਿਓਂ ਹੀ ਚਲਿਆ ਗਿਆ। ਇੱਕ ਸਮੇਂ ਰਾਮਸਰ ਦੀ ਕਾਰ ਕੱਢਦੇ ਸੀ। ਗੁਰੂ ਹਰਿ ਸਿੰਘ ਜੀ ਬੋਰਡ ਤਲੇ ਬੈਠੇ ਦੇਖ ਰਹੇ ਸੀ। ਸਭ ਸੰਗਤ ਦੀ ਸੇਵਾ ਹੁੰਦੀ। ਸਤਿਗੁਰੂ ਪ੍ਰਤਾਪ ਸਿੰਘ ਜੀ ਟੋਕਰੀ ਭਰਾ ਟੀਸੀ ਕਢਾ ਸਿਰ ਤੇ ਚੁੱਕ ਉੱਪਰ ਲਿਜਾ ਸੁੱਟਦੇ ਸੀ। ਗੁਰੂ ਜੀ ਦੇਖ ਕਿਹਾ, ਇਹ ਸਭ ਭਾਰ ਸੰਗਤ ਤੇ ਪੈ ਲਾ ਦੂਰ ਸੁੱਟੇਗਾ। ਇਹ ਵਚਨ ਮੈਂ ਮਹੰਤ ਸੇਵਾ ਸਿੰਘ ਜੀ ਸੁਧਾਰੀ ਮਾਜਰਾ ਵਾਲੇ ਬਿਰਧਾਂ ਤੋਂ ਤੇ ਹੋਰ ਬਿਰਧਾਂ ਤੋਂ ਸੁਣ ਸਹੀ ਕਰ ਲਿਖੇ ਹਨ। ਮਹੰਤ ਜੀ 109-10 ਸਾਲ ਦੀ ਉਮਰ ਵਿੱਚ ਅਜੇ ਭੈਣੀ ਸਾਹਿਬ ਜਿਉਂਦੇ ਹਨ, ਫਿਰ ਚੜ੍ਹਾਈ ਕਰ ਗਏ ਹਨ। ਬਾਬੇ ਸੰਤੋਖ ਸਿੰਘ ਜੀ ਦੇ ਸਤਿਗੁਰੂ ਬਿਲਾਸ ਵਿੱਚੋਂ ਜਿਉਂ ਕੇ ਤਿਉਂ ਬਚਨ ਲੈ ਹੁਣ ਮੈਂ ਲਿਖਦਾ ਹਾਂ। ਇੱਕ ਦਿਨ ਗੁਰੂ ਹਰਿ ਸਿੰਘ ਜੀ ਬਚਨ ਕੀਤਾ, ਸੰਤੋਖ ਸਿੰਘ ਧਨ ਜਨਮ ਹੈ ਤੇਰਾ, ਤੈਨੇ ਸਾਖੀਆਂ ਲਿਖੀਆਂ ਹੈ ਗੁਰੂ ਜੀ ਕੀਆਂ। ਸੰਤੋਖ ਸਿੰਘ ਕਿਹਾ, ਮਾਰੋ ਗਰੀਬਾਂ ਨੂੰ, ਧਨ ਜਨਮ ਤਾਂ ਤੁਹਾਡਾ ਹੈ। ਜਿਨ੍ਹਾਂ ਦੇ ਦਰਸ਼ਨ ਨਾਲ ਸ਼ਾਂਤ ਆਉਂਦੀ ਹੈ ਤੇ ਲੱਖਾਂ ਜੀਵ ਧਰਮ ਮੰਨੀ ਲਾਏ ਹਨ। ਗੁਰੂ ਹਰਿ ਸਿੰਘ ਜੀ ਦੇਹ ਤਿਆਗੀ। ਗੁਰੂ ਜੀ ਦੀ ਦੇਹ ਢਿੱਲੀ ਰਹਿੰਦੀ ਸੀ। ਗੁਰੂ ਜੀ ਕਿਹਾ, ਜਿਉਣ ਘੋਰੇ ਗੁਰਦੇਈ ਫੁਲਕੇ ਜੇ ਬਣਾ ਕੇ ਲਿਆਉਂਦੀ ਹੈ, ਤੂੰ ਮੋਟਾ ਜਿਹਾ ਪ੍ਰਸ਼ਾਦਾ ਬਣਾਇਆ ਲਿਆਇਆ ਕਰ, 10 ਦਿਨ ਛਕਣਾ ਹੈ। 8 ਦਿਨ ਅਗਾਊਂ ਆਵਾਜ਼ਾ ਕੀਤਾ, ਅੱਧੀ ਰਾਤ ਦੇ ਸਮੇਂ ਕੋਈ ਹੈ ਜਾਗਦਾ? ਨਰਾਇਣ ਸਿੰਘ ਨੇ ਕਿਹਾ, ਹੈਣ ਤਾਂ ਸਹੀ ਪਰ ਬਰਾਜੇ ਹੋਏ ਹਨ। ਮਹਾਰਾਜ ਜੀ ਬਚਨ ਕੀਤਾ, ਅਸੀਂ ਤੈਨੂੰ ਕਿਹਾ ਹੈ ਨਾ ਦੱਸੀ ਕਿਸੇ ਨੂੰ, ਅਸਾਂ 8ਵੇਂ ਦਿਨ ਨੂੰ ਚੜ੍ਹਾਈ ਕਰ ਜਾਣੀ ਹੈ, ਸਾਡੇ ਚੜ੍ਹੇ ਥੀ ਮਗਰੋਂ ਦੱਸੀ। ਮਾਤਾ ਜਿਉਣ ਕੌਰ ਜੀ ਪੁੱਛਿਆ, ਭਾਈ ਜੀ ਤੁਹਾਡਾ ਸਰੀਰ ਸੁੱਕਦਾ ਕਿਉਂ ਜਾਂਦਾ ਹੈ? ਕਹੇ ਤੇ ਨਾ ਕਿ ਮਹਾਰਾਜ ਜੀ ਇਉਂ ਕਿਹਾ ਹੈ, ਪਰ ਰੋਣ ਲੱਗ ਪਵੇ। ਚੜ੍ਹਾਈ ਥੀ 3 ਦਿਨ ਅਗਾਊਂ ਖੇਮ ਕੌਰ ਨੂੰ ਮਹਾਰਾਜ ਜੀ ਬਚਨ ਕੀਤਾ, ਪ੍ਰਤਾਪ ਸਿੰਘ ਨੂੰ ਸੱਦ ਲੈ ਆਓ। ਆਏ ਕੇ ਮੱਥਾ ਟੇਕਿਆ, ਜੀ ਕੀ ਹੁਕਮ ਹੈ? ਮਹਾਰਾਜ ਜੀ ਬਚਨ ਕੀਤਾ, ਹੁਣ ਤੂੰ ਸਾਂਭਿਆ ਕਰ ਸਭ, ਕੰਮ ਕਰਵਾਉਣ ਵਾਲਿਆਂ ਨੂੰ ਵੀ ਤੂੰ ਹੀ ਕਿਹਾ ਕਰ। ਸੰਤੋਖ ਸਿੰਘ ਜੀ ਲਿਖਦੇ ਹਨ, ਹੋਰ ਸਿੱਖ ਦਾ ਨਾਮ ਧਾਰੀਆ ਉਸਨੇ ਲਿਖਿਆ, ਪਟਵਾਰੀ ਨੇ ਨਾਂ ਲਿਖਿਆ। ਜਿਉਣ ਕੌਰ ਤੇ ਪ੍ਰਤਾਪ ਸਿੰਘ, ਨਿਹਾਲ ਸਿੰਘ ਤੇ ਗੁਰਦਿਆਲ ਸਿੰਘ ਇਹ ਮਾਲਕ ਹੈਣ। ਸੇਵਾ ਸਿੰਘ ਤੇ ਪ੍ਰਤਾਪ ਸਿੰਘ ਸਮਰਾਲੇ ਗਏ, ਜ਼ਿਲ੍ਹਾ ਉਤਰਿਆ ਹੋਇਆ ਸੀ। ਉਸ ਕੋ ਕਾਗਜ਼ ਜਾਇ ਫੜਾਇਆ। ਜ਼ਿਲ੍ਹੇ ਨੇ ਕਿਹਾ, ਜਾਓ ਕੱਲ੍ਹ ਕੋ ਡਿਪਟੀ ਆਵੇਗਾ। ਅਗਲੇ ਦਿਨ ਸਵੇਰੇ ਹੀ ਆਇਆ ਡਿਪਟੀ, ਭਗਵਾਨ ਸਿੰਘ ਡਿਪਟੀ ਸੀ। ਕਿਹਾ, ਭਜਨ ਦਾ ਉੱਚੀ ਨਾਮ ਲਵੋ, ਸਿੱਖਾਂ ਕਿਹਾ ਉੱਚੀ ਨਹੀਂ ਲੈਂਦੇ ਹੈ, ਹੁਕਮ ਨਹੀਂ। ਮਹਾਰਾਜ ਜੀ ਭਜਨ ਕੀਤਾ, ਜਿਉਣ ਕੌਰ, ਪ੍ਰਤਾਪ ਸਿੰਘ, ਨਿਹਾਲ ਸਿੰਘ, ਗੁਰਦਿਆਲ ਸਿੰਘ। 5ਵਾਂ ਅਖੰਡ ਪਾਠ ਟੋਰਿਆ ਸਨਿਚਰਵਾਰ ਵਾਲੇ ਦਿਨ ਅੰਤ ਸਮੇਂ ਗੁਲਾਬ ਸਿੰਘ ਅਰਦਾਸਾ ਕੀਤਾ, 1963 ਬਿਕਰਮੀ ਜੇਠ ਵਧੀ ਦਸਵੀਂ ਸ਼ਨਿਚਰਵਾਰ 5:05 ਉੱਪਰ ਪ੍ਰਾਣ ਪੂਰੇ ਹੋਏ। ਗੁਰੂ ਹਰੀ ਸਿੰਘ ਜੀ ਜੇਠ ਵਧੀ ਦਸਵੀਂ ਸਮਾਏ। ਚੜਾਈ ਬਾਅਦ ਜੇਠ ਸੁਦੀ ਇਕਾਦਸ਼ੀ ਜਿਸ ਨੂੰ ਨਿਮਾਣੀ ਇਕਾਦਸ਼ੀ ਤੇ ਨਿਰਜਲਾ ਇਕਾਦਸ਼ੀ ਵੀ ਕਹਿੰਦੇ ਨੇ ਤੋਂ ਸ਼ੁਰੂ ਹੋ ਜੇਠ ਸੁਦੀ ਤ੍ਰੋਦਸੀ ਮੇਲੇ ਦਾ ਭੋਗ ਪਿਆ। ਸਵੇਰੇ ਇਸ਼ਨਾਨ ਕਰਾਏ ਸੰਸਕਾਰ ਕਰਾਉਣ ਸਮੇਂ ਜਾਂਦਿਆਂ ਬਚਨ ਬਾਅਦ ਦੇ ਲਿਖਦਿਆਂ ਸੰਤੋਖ ਸਿੰਘ ਜੀ ਲਿਖਦੇ ਹਨ, ਪ੍ਰਤਾਪ ਸਿੰਘ ਜੀ ਬਵਾਨ ਪਰ ਚੋਰੀ ਕਰਦੇ ਜਾਂਦੇ ਹਨ। ਸੰਸਕਾਰ ਬਾਅਦ ਆਏ ਕੜਾਹ ਪ੍ਰਸ਼ਾਦ ਵਰਤਾਇਆ। ਮ੍ਰਿਤਕ ਸੰਸਕਾਰ ਵਾਲਾ ਸੰਗਤ ਨੇ ਪੰਜਵਾਂ ਅਖੰਡ ਪਾਠ ਜੋ ਟੋਰਿਆ ਹੋਇਆ ਸੀ ਵੈਰਾਗ ਸੇ ਅਖੰਡ ਪਾਠ ਦਾ ਭੋਗ ਮਸਾਂ ਪਾਇਆ, ਨਿਮਾਣੀ ਕਾ ਮੇਲਾ ਰੱਖਿਆ, ਚਿੱਠੀਆਂ ਪਾਈਆਂ। ਅਗਲੇ ਸਵੇਰੇ ਆਸਾ ਦੀਵਾਰ ਦੇ ਭੋਗ ਸਮੇਂ ਹੀਰਾ ਸਿੰਘ ਜੀ ਟਿੱਕਾ ਮੁੰਡੀਆਂ ਤੇ ਬੀਰ ਸਿੰਘ ਜੀ ਚੁੰਨੀ ਨੇ ਆਸਨ ਵਿਛਾ ਅਰਜ ਕਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਪਹਿਲੋਂ ਸਭ ਤੋਂ ਮੱਥਾ ਟੇਕਿਆ, ਕਿਉਂਕਿ ਬੀਰ ਸਿੰਘ ਜੀ ਬੜੇ ਸਮਾਈ ਵਾਲੇ ਸਿਦਕ ਵਾਲੇ ਸਾਧ ਸੇਵਕ ਸੀ ਤੇ ਹੀਰਾ ਸਿੰਘ ਜੀ ਨੂੰ ਟਿੱਕਾ ਇਸੇ ਕਰਕੇ ਸੰਗਤ ਕਹਿੰਦੀ ਸੀ ਜਦੋਂ ਮਾਪਿਆਂ ਇਸ ਦਾ ਅਰਦਾਸਾ ਗੁਰੂ ਹਰੀ ਸਿੰਘ ਜੀ ਨੂੰ ਕਰਾਇਆ ਸੀ, ਅੱਗੋਂ ਜੇ ਗੁਰੂ ਕੀ ਅੰਸ ਚੋਂ ਕੋਈ ਯੋਗ ਨਾ ਜਾਪਿਆ ਤਾਂ ਇਸ ਨੂੰ ਟਿੱਕਿਆ ਜਾਵੇਗਾ। ਡੇਰੇ ਦੀ ਸੰਭਾਲ ਲਈ ਇਹਨਾਂ ਦੋਨਾਂ ਨੇ ਗੁਰੂ ਹਰੀ ਸਿੰਘ ਜੀ ਦੇ ਹੁਕਮ ਅਨੁਸਾਰ ਗੁਰਗੱਦੀ ਵਾਲੀ ਕਾਰ ਨੂੰ ਆਪਣੇ ਵੱਲੋਂ ਗੁਰੂ ਕਾ ਹੁਕਮ ਮਨ ਮੱਥਾ ਟੇਕਿਆ, ਜੋ ਉਹਨਾਂ ਸਤਿਗੁਰੂ ਜੀ ਦੇ ਪ੍ਰਗਟ ਹੋਣ ਤੋਂ ਲੈ ਸੁਣਿਆ ਸੀ ਹੁਣ ਤੱਕ, ਜਿਵੇਂ ਫੇਰ ਵੀ ਕਈ ਵਾਰੀ ਹੁਕਮ ਹੁੰਦਾ ਰਿਹਾ ਸੀ ਤੇ ਕਈ ਸ਼ੋਕ ਆਤਰ ਹੋਏ ਹੀ ਨਾ ਦੀਵਾਨ ਸ਼ਬਦ ਆਸਾ ਦੀ ਵਾਰ ਵਿੱਚ ਗਏ, ਕਈਆਂ ਦੀ ਰੋਂ ਹੋਰ ਹੋਰ ਸੋਚਾਂ ਵਿੱਚ ਪਈ ਰਹੀ, ਕਈ ਗਿਣਤੀਆਂ ਸਮੇਂ ਦੇ ਸੁਭਾਵ ਪ੍ਰਭਾਵ ਤਲੇ ਗਿਣਦੇ ਵੀ ਨਾ ਆਏ ਤੇ ਸੰਗਤ ਨੂੰ ਸੋਗ ਵੱਸ ਕੁਝ ਨਾ ਸੁੱਝਿਆ, ਕਿਉਂਕਿ ਗੁਰੂ ਹਰੀ ਸਿੰਘ ਜੀ ਯੋਗ ਹੁਕਮਨਾਮਾ ਸੰਤ ਦਰਬਾਰਾ ਸਿੰਘ ਜੀ ਦੀ ਹੱਥੀ ਆਉਣ ਤੇ ਵੀ ਬੀਬੀ ਨੰਦਾ ਬੜੇ ਕਰੜੇ ਕੁਵਚਨ ਬੜਾ ਚਿਰ ਬੋਲਦੀ ਰਹੀ ਸੀ ਤੇ ਹੁਣ ਵੀ ਹੋਰ ਦਾ ਹੋਰ ਰੰਗ ਹੋਣ ਦਾ ਭਰਮ ਖਤਰਾ ਸੀ, ਕਿਉਂਕਿ ਸੂਰਤ ਸਿੰਘ ਬੀਬੀ ਦਾ ਪੁੱਤਰ ਸਿੰਘ ਸਭੀਆਂ ਦਾ ਮੇਲੀ ਮੰਦੇ ਵਚਨ ਸਦਾ ਕੱਢਦਾ ਰਹਿੰਦਾ ਸੀ ਤੇ ਹੁਕਮਨਾਮਿਆਂ ਵਿੱਚ ਰਲੇ ਰਲਾਂਦਾ ਤੇ ਬੇਸਰਦੀ ਗੁਰੂ ਘਰ ਤੇ ਫੈਲਾਉਂਦਾ ਰਹਿੰਦਾ ਸੀ। ਗੱਦੀ ਲਾਣੀ ਤੇ ਇਸਤਰੀ ਜਨਾਨੇ ਤੋਂ ਪਰਹੇਜਦਾ ਉਹਨਾਂ ਹੁਕਮ ਭੇਜਿਆ ਹੋਇਆ ਏ, ਪਰ ਹੈ ਸੀ ਇਸ ਆਪ ਹੀ ਸਿੱਖਾਂ ਤੋਂ ਮਿੱਠਾ ਬਣ ਹੁਕਮਨਾਮਾ ਲੈ ਲਿਖ ਦਿੱਤਾ ਹੋਇਆ। ਮਾਤਾ ਜਿਉਣ ਕੌਰ ਜੀ ਤੇ ਚੰਗੇ ਚੰਗੇ ਸਾਧੂਆਂ ਨਰਾਇਣ ਸਿੰਘ, ਗੁਰਦਿੱਤ ਸਿੰਘ, ਹੀਰਾ ਸਿੰਘ ਜੀ ਟਿੱਕਾ, ਬੀਰ ਸਿੰਘ, ਸੇਵਾ ਸਿੰਘ ਜੀ ਆਦਿ ਨੇ ਅਗਲੇ ਦਿਨ ਬੀਬੀ ਨੰਦਾ ਦੇ ਪੁੱਤਰ ਬਸੰਤ ਸਿੰਘ, ਹਰਨਾਮ ਸਿੰਘ, ਸੂਰਤ ਸਿੰਘ ਨੂੰ ਅੰਦਰ ਮੰਦਰ ਵਿੱਚ ਸੱਦ ਬਹਾ ਕਿਹਾ, ਗੁਰਮਰਿਆਦਾ ਅਨੁਸਾਰ ਖਾਲੀ ਤਖ਼ਤ ਨਾ ਰਹਿ ਹੈ, ਮਹਾਂਪੁਰਖ ਹੈ ਜੋਏ, ਇਸ ਗੁਰ ਤਖ਼ਤ ਦੇ ਹੁਣ ਪ੍ਰਤਾਪ ਸਿੰਘ ਨੂੰ ਮੰਨ ਸਾਰੀ ਸੰਗਤ ਨੂੰ ਮੱਥਾ ਟੇਕਣਾ ਚਾਹੀਦਾ ਹੈ, ਕਿਉਂਕਿ ਗੁਰੂ ਹਰੀ ਸਿੰਘ ਜੀ ਇਹਨਾਂ ਦੇ ਪ੍ਰਗਟ ਹੋਣ ਸਮੇਂ ਵੀ ਕਿਹਾ ਸੀ ਘਰ ਦਾ ਮਾਲਕ ਆਇਆ ਏ ਬੜੇ ਪ੍ਰਤਾਪ ਵਾਲਾ। ਬਾਅਦ ਕਈ ਐਸੇ ਬਚਨ ਉਹਨਾਂ ਜੋ ਕੀਤੇ ਹਨ ਤੇ ਸਮਾਉਣ ਤੋਂ 3 ਦਿਨ ਪਹਿਲਾਂ ਖੇਮ ਕੌਰ ਨੂੰ ਬੁਲਾ ਕਹਿ ਸਭ ਉਹਨਾਂ ਨੂੰ ਪੱਕੀ ਕਰ ਦਿੱਤੀ ਸੀ। ਗੁਰੂ ਜੀ ਸਭ ਦਾ ਮਤਾ ਮਿਲ ਗਿਆ ਕਿ ਕੱਲ੍ਹ ਨੂੰ ਕੁਝ ਜਗਤ ਪ੍ਰਸਿੱਧਤਾ ਲਈ ਜੁਗਤ ਜ਼ਰੂਰ ਕੀਤੀ ਜਾਵੇ। ਭਾਵੇਂ ਹੀਰਾ ਸਿੰਘ ਜੀ ਤੇ ਬੀਰ ਸਿੰਘ ਜੀ ਅੱਜ ਆਸਾ ਦੀਵਾਰ ਦੇ ਭੋਗ ਸਮੇਂ ਆਸਨ ਤੇ ਬੈਠਾ ਉਹਨਾਂ ਨੂੰ ਆਪ ਮੱਥਾ ਟੇਕ ਚੌਰ ਕਰ ਸਭ ਸੰਗਤ ਨੂੰ ਕਿਹਾ ਹੈ, ਹੁਣ ਨਾਮਧਾਰੀ ਸੰਗਤ ਦਾ ਮਾਲਕ ਵੱਡੇ ਪ੍ਰਤਾਪ ਵਾਲਾ ਪ੍ਰਤਾਪ ਸਿੰਘ ਹੈ, ਜਿਸ ਦੀ ਬਾਬਤ ਸਤਿਗੁਰੂ ਰਾਮ ਸਿੰਘ ਜੀ ਕਾਹਨ ਸਿੰਘ ਗੜੀ ਵਾਲੇ ਨੂੰ ਕਿਹਾ ਸੀ ਪ੍ਰਤਾਪ ਸਿੰਘ ਹੋਵੇਗਾ ਬੜੇ ਪ੍ਰਤਾਪ ਵਾਲਾ। ਦੂਜੇ ਦਿਨ ਚੜ੍ਹਦੇ ਸਾਰ ਹੀ ਬਿਜਲੀਪੁਰ ਜ਼ਿਲ੍ਹਾ ਲੁਧਿਆਣਾ ਦਾ ਫਕੀਰ ਸ਼ਫੀ ਮੁਹੰਮਦ, ਜਿਸ ਨੂੰ ਸਤਿਗੁਰੂ ਰਾਮ ਸਿੰਘ ਜੀ ਸੁਪਨੇ ਵਿੱਚ ਦਰਸ਼ਨ ਦੇ ਕਿਹਾ ਸੀ ਤੇ ਜਾਗੇ ਨੂੰ ਵੀ ਇਹੋ ਆਵਾਜ਼ਾ ਹੋਇਆ ਸੀ, ਇਹੋ ਸਰੂਪ ਤੈਨੂੰ ਮੇਰਾ ਭੈਣੀ ਸਾਹਿਬ ਦਿਸੇਗਾ, ਤੂੰ ਦਰਸ਼ਨ ਕਰ ਹੋਕਾ ਦੇ। ਇਹ ਸਮੇਂ ਦਾ ਮਾਲਕ ਵੱਡੇ ਪ੍ਰਤਾਪ ਵਾਲਾ ਸਤਿਗੁਰੂ ਜੇ, ਸਭ ਇਸ ਨੂੰ ਮੰਨੋ, ਸੰਗਤ ਕਿਉਂ ਸੋਚਾਂ ਵਿੱਚ ਪਈ ਹੈ, ਤੂੰ ਜਾ ਤੇ ਹੌਸਲਾ ਦੇ। ਉਹ ਆਇਆ ਤੇ ਉਹ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਦਰਸ਼ਨ ਕੀਤਾ ਤਾਂ ਜਿਹਾ ਦਰਸ਼ਨ ਰਾਤ ਹੋਇਆ ਸੀ ਤਿਹਾ ਹੀ ਸਾਖਿਆਤ ਹੋਇਆ। ਉਸ ਭੈਣੀ ਸਾਹਿਬ ਉੱਚੀ ਆਵਾਜ਼ੇ ਪੱਲੂ ਫੇਰ ਹੋਕਾ ਦਿੱਤਾ, ਗੁਰੂ ਕੀ ਇਹ ਸੰਗਤੇ ਕਿਉਂ ਸੋਚਾਂ ਵਿੱਚ ਪਏ ਹੋ, ਅੱਜ ਰਾਤ ਮੈਨੂੰ ਦਰਸ਼ਨ ਦੇ, ਸਤਿਗੁਰੂ ਰਾਮ ਸਿੰਘ ਜੀ ਕਿਹਾ ਹੈ ਤੂੰ ਭੈਣੀ ਸਾਹਿਬ ਜਾ ਕੇ ਹੋਕਾ ਦੇ ਕਿ ਮੇਰਾ ਜੋ ਦਰਸ਼ਨ ਤੈਨੂੰ ਹੋਇਆ ਹੈ ਉੱਥੇ ਹੋਵੇਗਾ। ਗੁਰੂ ਕੀ ਇਹ ਸੰਗਤੇ ਸਮੇਂ ਦਾ ਮਾਲਕ ਤੇ ਵੱਡੇ ਪ੍ਰਤਾਪ ਵਾਲਾ ਸਤਿਗੁਰੂ ਇਹੋ ਜੇ, ਸਭ ਇਸ ਨੂੰ ਮੰਨੋ, ਮੈਨੂੰ ਜੋ ਹੁਕਮ ਹੋਇਆ ਸੋ ਦਰਸ਼ਨ ਹੋਇਆ ਹੈ ਤੇ ਮੈਂ ਹੋਕਾ ਦੇ ਦਿੱਤਾ ਹੈ। ਸ਼ਫੀ ਮੁਹੰਮਦ ਦਾ ਹੋਕਾ ਸੁਣਦਿਆਂ ਸਭ ਨੂੰ ਪ੍ਰਤੀਤ ਹੋ ਗਈ ਕਿ ਇਹ ਅਗੰਮੀ ਬੋਲਾ ਗੋਬਿੰਦ ਦਾ ਬੋਲਾ ਓਲਾ ਲਾਉਣ ਲਈ ਆਇਆ ਹੈ। ਤੀਜੇ ਦਿਨ ਗੁਰੂ ਹਰੀ ਸਿੰਘ ਜੀ ਦੇ ਚੁਬਾਰੇ ਵਿੱਚ ਵੀਰ ਸਿੰਘ ਜੀ ਚੁੰਨੀ ਜ਼ਿਲ੍ਹਾ ਅੰਬਾਲਾ, ਨਰਾਇਣ ਸਿੰਘ ਜੀ ਰੋਡੇ ਜ਼ਿਲ੍ਹਾ ਫਿਰੋਜ਼ਪੁਰ, ਮਹੰਤ ਗੁਰਦਿੱਤ ਸਿੰਘ ਮੋਰੋਂ ਜ਼ਿਲ੍ਹਾ ਜਲੰਧਰ, ਹਜ਼ਾਰਾ ਸਿੰਘ ਪਮਾਲ ਜ਼ਿਲ੍ਹਾ ਲੁਧਿਆਣਾ, ਮਹੰਤ ਸੇਵਾ ਸਿੰਘ ਸੁਧਾਰੀ ਮਾਜਰਾ ਜ਼ਿਲ੍ਹਾ ਅੰਬਾਲਾ ਤੇ ਦੋਨੋਂ ਮਾਤਾ ਜਿਉਣ ਕੌਰ ਤੇ ਫਤਿਹ ਕੌਰ ਜੀ ਰਲ ਅਰਦਾਸਾ ਕਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਦਸਤਾਰ ਬਣਾਈ। ਫਕੀਰ ਸ਼ਫੀ ਮੁਹੰਮਦ ਤੇ ਗੁਰਬਖਸ਼ ਸਿੰਘ ਚੱਕ ਮਲੇਰਕੋਟਲੇ ਦਾ ਤੇ ਹੋਰ ਹਾਣੀ ਮੇਲੀ ਵੀ ਸਤਿਗੁਰੂ ਜੀ ਦੇ ਕੁਝ ਹਾਜ਼ਰ ਸੀ। ਵੈਰਾਗੀ ਨੇਤਰੀ ਸਤਿਗੁਰੂ ਜੀ ਦਸਤਾਰ ਬੱਧੀ ਜੇਠ ਵਧੀ 13। ਸੰਤ ਸੰਤੋਖ ਸਿੰਘ ਜੀ ਲਿਖਦੇ ਹਨ, ਜ਼ਿਲ੍ਹਾ ਅਰੋੜਾ ਸੀ, ਰਾਮਦਾਸਪੁਰੇ ਸਾਹਿਬ ਆਇਆ, ਅਫਸੋਸ ਕਰ ਪੁੱਛਾ ਗੱਦੀ ਕੁਸਕੋ ਦਿੱਤੀ ਹੈ। ਨਰਾਇਣ ਸਿੰਘ ਰੋਡਿਆਂ ਦੇ ਕਿਹਾ, ਪ੍ਰਤਾਪ ਸਿੰਘ ਸਾਹਿਬਜ਼ਾਦੇ ਕੋ ਕਹਿ ਗਏ ਹੈ, ਸੰਗਤ ਨੇ ਵੀ ਉਹਨਾਂ ਕੋ ਦਈ ਹੈ ਗੱਦੀ। ਬਸੰਤ ਸਿੰਘ, ਸੂਰਤ ਸਿੰਘ, ਹਰਨਾਮ ਸਿੰਘ ਵੀ ਕਿਹਾ, ਜ਼ਿਲ੍ਹੇ ਨੇ ਕਿਹਾ ਗੱਦੀ ਪ੍ਰਤਾਪ ਸਿੰਘ ਕੀ ਹੈ, ਦਸਤ ਕਰਾ ਲਈਏ। ਅਰ ਚਲਾ ਗਿਆ। ਗਾਗਰ ਮੈਂ ਵਿਭੂਤ ਪਾਏ ਕੇ ਉੱਪਰ ਮੰਦਰ ਪਾਇਆ, ਜਾਂ 7 ਦਿਨ ਹੋਏ ਗੁਰੂ ਹਰੀ ਸਿੰਘ ਜੀ ਦੀ ਚੜ੍ਹਾਈ ਨੂੰ। ਉੱਪਰੋਂ ਹੁਕਮ ਆਇਆ, ਹੁਣ ਪੁਲਿਸ ਚੌਂਕੀ ਦਾ ਪਹਿਰਾ ਦੂਰ ਹੋ ਰਹਿਣਾ ਚਾਹੀਦਾ ਹੈ। ਆਪੇ ਬਿਨਾਂ ਕਹੇ ਹੀ ਪੁਲਿਸ ਨੇ ਆਖ ਦੂਰ ਕੋਨੇ ਮੇਂ ਡੇਰਾ ਜਾ ਲਾਇਆ। 34 ਬਰਸ ਬਾਅਦ ਗਾਰਦ ਉਠਾਏ ਪਰੇ ਕੀਤੀ, ਜੋ 34 ਬਰਸ ਰਹੇਗਾ ਥਾਣਾ, ਵਾਕਸੀ ਪੂਰਾ ਹੋਇਆ 7 ਦਿਨ ਗੁਜ਼ਰਿਆਂ ਬਾਅਦ। ਸ੍ਰੀ ਸਤਿਗੁਰੂ ਪ੍ਰਸਾਦ ਆਦ ਰੀਤ ਪੂਰੀ ਪਈ, ਤੈਸੇ ਅਬ ਅਹਿਲਾਦ ਪਿਆ ਪੁਲਿਸ ਦੂਰੀ ਪਈ। ਪਰਤਵਿਤਾਰੀ ਹਰੀ ਹਰ ਜੀ ਗੁਰ ਜਸ ਮਰਜਾਦ, ਬਰਸ 87 ਭੋਗ ਕੇ ਭੈ ਰੂਪ ਵਿਸਮਾਦ, ਚੈਨ ਗਿਆ ਗੈ ਰਾਮ ਕੇ ਨੈਣ ਗਵਾਏ ਰੋਏ, ਭਇਓ ਧਿਆਏ ਸ਼ਾਂਤ ਤਿਸ ਭਇਓ ਧਿਆਏ ਸੋਏ। ਹੁਣ ਮੈਂ ਅੱਗੋਂ ਸਤਿਗੁਰੂ ਪ੍ਰਤਾਪ ਸਿੰਘ ਦਾ ਇਤਿਹਾਸ ਸ਼ੁੱਧ ਕਰਨਾ ਸ਼ੁਰੂ ਕਰਦਾ ਹਾਂ। ਆਪਣੇ ਨਿੱਤ ਕਰਮ ਦੇ ਸੁਭਾਅ ਅਨੁਸਾਰ ਆਰੰਭ ਹਿੱਤ ਮੰਗਲ ਗੁਰਬਾਣੀ ਦੀਆਂ ਤੁਕਾਂ ਲਿਖਦਾ ਹਾਂ। ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ, ਅਣ ਦਿਨ ਸਿਮਰੋ ਨਾਮ ਤਜ ਲਾਜ ਲੋਕਾਣੀਆਂ, ਸੱਚੀ ਤੇਰੀ ਕਾਰ ਦੇਹ ਦਇਆਲ ਤੂੰ, ਹਉ ਜੀਵਾ ਤੁਸਾ ਲਾਹੇ ਮੈਂ ਟੇਕ ਆਧਾਰ ਤੂੰ। ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾ, ਮੇਰੇ ਹਰ ਭਗ ਕੀ ਹਰ ਕਥਾ ਸੁਣਾਵੈ, ਅੰਮ੍ਰਿਤ ਬਚਨ ਸਤਿਗੁਰੂ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ, ਸਾਸ ਸਾਸ ਨਾ ਵਿਸਰ ਕਾਬੂ ਬ੍ਰਹਮ ਪ੍ਰਭ ਸਮਰੱਥ, ਗੁਣ ਅਨਕ ਰਸਨਾ ਕਿਆ ਬਖਾਨਾ ਹੈ, ਅਗਣਤ ਸਦਾ ਅਕਥ। ਇਹਨਾਂ ਤੁਕਾਂ ਦਾ ਅਰਥ ਨਹੀਂ ਕੀਤਾ ਤੇ ਜੋ ਅੱਗੇ ਹੈ, ਸੋ ਹਰ ਪੁਰਖ ਅਗੰਮ ਹੈ, ਕਹੋ ਕਿਤਵਿਦ ਪਾਈਐ, ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ, ਨਿਰੰਕਾਰ ਨਿਰੰਜਨ ਹਰ ਅਗਮ ਹੈ, ਕਿਆ ਕਹਿ ਗੁਣ ਗਾਈਐ, ਜਿਸ ਆਪ ਬੁਝਾਏ ਆਪ ਸੋ ਹਰਿ ਮਾਰਗ ਪਾਈਐ, ਗੁਰਪੂਰਾ ਵੇ ਖਾਲਿਆ ਗੁਰ ਸੇਵਾ ਪਾਈਐ। ਇਸ ਦਾ ਅਰਥ ਜਿਵੇਂ ਪ੍ਰਤੱਖ ਹੈ ਕਿ ਗੁਰੂ ਰਾਮਦਾਸ ਜੀ ਨੂੰ ਪੂਰੇ ਗੁਰੂ ਅਮਰਦਾਸ ਜੀ ਨੇ ਹੀ ਉਸ ਅਗੰਮ ਅਦ੍ਰਿਸ਼ਟ ਨਿਰੰਕਾਰ ਨਿਰੰਜਨ ਦਾ ਮਾਰਗ ਵਿਖਾਇਆ, ਤਿਵੇਂ ਮੈਨੂੰ ਉਸ ਰਮੇ ਰਾਮ ਜੀ ਤੇ ਸਤਿਗੁਰੂ ਰਾਮ ਸਿੰਘ ਦੇ ਮਾਰਗ ਦੀ ਮੱਤ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੀ ਬਖਸ਼ੀ ਹੈ। ਮੈਂ ਹਰੀ ਸੇਵਾ ਸਤਿਗੁਰੂ ਰਾਮ ਸਿੰਘ ਜੀ ਦੇ ਮਾਰਗ ਤੇ ਚੱਲਣ ਦੇ ਕੰਮ ਯੋਗ, ਉਸ ਦੇ ਮਾਰਗ ਦੇ ਬਚਨ ਬੀਤੇ ਸੁਣੇ ਵੇਖੇ ਲਿਖਣ ਦੇ ਯੋਗ ਹੋਇਆ। ਅੱਗੇ ਜੋ ਗੁਰਕਥਾ ਲਿਖਣ ਦੀ ਮੇਰੀ ਮਨਸਾ ਹੈ, ਮੈਂ ਉਸ ਦੇ ਯੋਗ ਹੋਣ ਲਈ ਸਤਿਗੁਰੂ ਜੀ ਦਾ ਧਿਆਨ ਹਿਰਦੇ ਧਾਰਦਾ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਸਤਿਯੁਗ ਤੋਂ ਲੈ ਹੁਣ ਤੱਕ ਦੇ ਹੋਏ ਮਹਾਨ ਪੁਰਖਾਂ ਦੇ ਮਤਾਂ ਦੀ ਬਾਬਤ ਮੈਨੂੰ ਇਹੋ ਮਤ ਦਿੱਤੀ ਹੈ ਕਿ ਦੁਆਦਸ਼ ਪੁਰਖ ਹੈ ਆਸੇ ਸਭਨ ਕੇ ਸਿਰ ਮੋਰ, ਸ਼ਕਤ ਅਨੰਤੀ ਆਏ ਹੈ ਆਦ ਇਹ ਹੈ ਨਹੀਂ ਔਰ। ਅਰਥਾਤ ਸਤਿਗੁਰੂ ਰਾਮ ਸਿੰਘ ਜੀ ਹੀ ਐਸੇ ਸਤਿਗੁਰੂ ਜੀ ਹੋਏ ਹਨ ਜਿਨ੍ਹਾਂ ਨੇ ਗੁਰੂ ਨਾਨਕ ਜੀ ਤੋਂ ਲੈ ਗੁਰੂ ਬਾਲਕ ਸਿੰਘ ਜੀ ਤੱਕ ਤੇ ਸਭ ਮਹਾਨ ਪੁਰਖਾਂ ਦੇ ਮਤਾਂ ਵਿੱਚੋਂ ਤੱਤ ਸਾਰ ਲੈ ਨਾਮਧਾਰੀ ਪੰਥ ਨੂੰ ਗੁਰਮਤ ਬਖਸ਼ੀ ਹੈ। ਇਸ ਲਈ ਉਹ ਆਦ ਤੋਂ ਆਪ ਹੀ ਸਭ 7 ਮਤਾਂ ਦੇ ਮਾਲਕ ਹਨ ਤੇ ਕਿਸੇ ਮਤ ਨੂੰ ਤੇ ਮਹਾਂਪੁਰਖ ਨੂੰ ਮੰਦਾ ਕਹਿਣਾ ਉਹਨਾਂ ਦਾ ਮਤ ਨਹੀਂ ਹੈ। ਮੈਂ ਵੀ ਸਤਿਗੁਰੂ ਜੀ ਦੀ ਇਹੋ ਮਤ ਲੈ ਸਤਿਗੁਰੂ ਜੀ ਦਾ ਸਮਾਂ ਆਉਣ ਵਾਲੀਆਂ ਅੰਸਾਂ ਦੇ ਭਲੇ ਅਰਥ ਲਿਖਦਾ ਹਾਂ। ਇਹੋ ਮਤ ਉਹਨਾਂ ਦੀ ਵਿਚਾਰਦਾ ਹਾਂ ਤੇ ਉਚਾਰਦਾ ਹਾਂ। ਹੈ ਤਾਂ ਸਹੀ ਲਿਖੈ ਜੋ ਕੋਈ, ਜੋ ਖੋਜੈ ਸੋ ਪਾਵੈ, ਦੀ ਸਿੱਖਿਆ ਸਾਥ ਤੇ ਮਨ ਪ੍ਰਗਾਸ ਗੁਰ ਤੇ ਮਤ ਲਈ ਦੇ ਆਸਰੇ ਟੁਰਿਆ ਹਾਂ। ਕਹੋ ਨਾਨਕ ਤਾਂ ਕੀ ਪੂਰੀ ਪਈ, ਆਪਣਾ ਵਾਕ ਸਤਿਗੁਰੂ ਜੀ ਆਪ ਪੂਰਾ ਕਰਨਗੇ, ਇਹ ਆਪਣੀ ਉਪਮਾ ਤੇ ਜੀਵਨ ਦਾ ਗ੍ਰੰਥ ਸਿਰੇ ਚੜਾਉਣਗੇ, ਮੇਰੀ ਘਾਲ ਲੇਖੇ ਲਾਉਣਗੇ। ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦੇਹੋ ਮਤੀ ਜਸ ਕਰਾ, ਤੁਮਰੇ ਸੰਗ ਲੱਗੇ ਸੇ ਉਦਰੇ ਜਿਉਂ ਸੰਗ ਕਾਸ਼ਟ ਲੋਹ ਤਰਾ। ਗੁਰਵਾਕ ਅਨੁਸਾਰ ਮੈਂ ਅਰਜ ਕਰਦਾ ਹਾਂ, ਮੇਰੇ ਪਿਤਾ ਸਤਿਗੁਰੂ ਪ੍ਰਤਾਪ ਸਿੰਘ ਜੀਓ, ਮੈਨੂੰ ਐਸੀ ਮਤ ਦਿਓ ਮੈਂ ਆਪਦਾ ਜਸ ਕਰ ਸਕਾਂ, ਕਿਉਂਕਿ ਜੋ ਆਪਦਾ ਜਸ ਹੈ ਉਹ ਐਸਾ ਹੈ ਜੋ ਉਸਦੇ ਸੰਗ ਲੋਹੇ ਵਰਗੇ ਸੁਭਾਅ ਵਾਲੇ ਜੀਵ ਵੀ ਲੱਗਦੇ ਹਨ, ਉਹ ਭਵਜਲੋਂ ਪਾਰ ਹੋ ਜਾਂਦੇ ਹਨ, ਜਿਵੇਂ ਕਾਸ਼ਤ ਦੇ ਨਾਲ ਲੋਹਾ ਤਰ ਸਮੁੰਦਰੋਂ ਪਾਰ ਹੋ ਜਾਂਦਾ ਹੈ। ਅਰਥਾਤ ਗੁਰੂ ਦੇ ਸੰਗ ਸੇਵਕ ਜਸ ਕਰਨ ਵਾਲੇ ਦਾ ਨਾਮ ਵੀ ਅਮਰ ਹੋ ਜਾਂਦਾ ਹੈ। ਜੈਸੇ ਗੁਰੂ ਨਾਨਕ ਜੀ ਨਾਲ ਭਾਈ ਬਾਲੇ ਦਾ ਤੇ ਸੂਰਜ ਪ੍ਰਕਾਸ਼ ਗੁਰੂ ਜਸ ਲਿਖਣ ਕਰ ਭਾਈ ਸੰਤੋਖ ਸਿੰਘ ਜੀ ਤੇ ਪੰਥ ਪ੍ਰਕਾਸ਼ ਦੇ ਲਿਖਣ ਕਰ ਗਿਆਨੀ ਗਿਆਨ ਸਿੰਘ ਜੀ ਅਤੇ ਸਤਿਗੁਰੂ ਰਾਮ ਸਿੰਘ ਜੀ, ਗੁਰੂ ਹਰੀ ਸਿੰਘ ਜੀ ਦਾ ਜਸ ਲਿਖਣ ਕਰ ਬਾਬੇ ਸੰਤੋਖ ਸਿੰਘ ਜੀ ਹੋਰੀ ਵੀ ਅਮਰ ਤੇ ਧੰਤਾ ਦੇ ਯੋਗ ਹੋ ਗਏ ਹਨ। ਜੈਸਾ ਕਿ ਗੁਰੂ ਹਰੀ ਸਿੰਘ ਜੀ ਸੰਤੋਖ ਸਿੰਘ ਜੀ ਤੋਂ ਗੁਰੂ ਜਸ ਸੁਣ ਕਿਹਾ ਸੀ, ਸੰਤੋਖ ਸਿੰਘ ਜੀ ਤੁਹਾਡਾ ਧੰਨ ਜਨਮ ਹੈ, ਜਿਨ੍ਹਾਂ ਗੁਰੂ ਕੀਆਂ ਸਾਖੀਆਂ ਲਿਖੀਆਂ ਹਨ, ਤੈਸੇ ਮੈਂ ਵੀ ਗੁਰਵਾਕ ਅੰਤਰ ਗਿਆਨ ਨਾ ਆਇਓ, ਜਿੱਤ ਕਿਛ ਸੋਝੀ ਪਾਏ, ਵਿਣ ਡਿੱਠਾ ਕਿਆ ਸਾਲਾਹੀਐ, ਅੰਧਾ ਅੰਧ ਕਮਾਏ, ਨਾਨਕ ਸ਼ਬਦ ਪਛਾਣੀਐ, ਨਾਮ ਵਸੈ ਮਨ ਆਏ। ਅਨੁਸਾਰ ਡਿੱਠੇ ਪੂਰੇ ਸਤਿਗੁਰੂ ਦਾ ਜਸ ਤੇ ਉਸ ਪਾਸੋਂ ਗਿਆਨ ਲੈ ਸੋਝੀ ਪਾਏ, ਉਸਦੇ ਵਾਕ ਪਛਾਣ ਤੇ ਨਾਮ ਨੂੰ ਮਨ ਵਸਾ, ਗੁਰੂ ਨਾਨਕ ਸਤਿਗੁਰੂ ਰਾਮ ਸਿੰਘ ਜੀ ਹਰੀ ਹਰ ਸ਼ਕਤ ਰੂਪ ਪਰਮਾਤਮਾ ਦਾ ਜਸ ਤੇ ਗੁਰ ਪਰਮੇਸ਼ਰ ਦਾ ਨਾਮ ਲੈਣ ਵਾਲਿਆਂ ਦਾ ਜਸ, ਇਹ ਗੁਰਵਾਕ ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ, ਜੋ ਲਿਖਿਆ ਹੈ ਜਿਸਦਾ ਸਾਰ ਇਹੋ ਹੈ ਕਿ ਜੋ ਹਰੀ ਦੇ ਜਨਾਂ ਦੀ ਉਸਤਤ ਹੈ ਉਹ ਹਰੀ ਦੀ ਹੀ ਉਸਤਤ ਹੈ, ਤੇ ਪ੍ਰਭੂ ਉਸਨੂੰ ਚੰਗਾ ਜਾਣ ਜਗਤ ਤੇ ਪ੍ਰਗਟ ਕਰਦਾ ਹੈ, ਜਨਾਂ ਦਾ ਜੈਕਾਰ ਕਰਾਉਂਦਾ ਹੈ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰਵਾਕ ਅਨੁਸਾਰ ਮੈਂ ਗੁਰਸਾਖੀ ਭਾਵ ਡਿੱਠੇ ਗੁਰੂ ਜੀ ਦੀ ਦਿੱਤੀ ਮਤ ਅੰਦਰ ਜਗਾ, ਚੰਚਲ ਮਤ ਤਿਆਗ ਭਾਵ ਉੱਲ ਜਲੂਲ ਹੋਰ ਲਿਖਣਾ ਛੱਡ, ਸਾਖੀ ਗੁਰੂ ਜੀ ਤੋਂ ਉਜਿਆਰਾ ਚਾਨਣਾ ਲੈ ਕੇ ਟੁਰਦਾ ਹਾਂ, ਜੋ ਬਿਨ ਡਿੱਠੇ ਅੰਧ ਕਮਾਣਾ ਅਰਥਾਤ ਬੇਖਬਰ ਬਾਦ ਬਕਾਹੇ ਝੂਠੀਆਂ ਖਿਆਲੀ ਕਹਾਣੀਆਂ ਨਾਵਲ ਨਾਟਕ ਆਦਿ ਛੱਡ ਸੱਚਾ ਗੁਰੂ ਜਸ ਲਿਖਣਾ ਆਰੰਭਿਆ ਹੈ। ਗੁਰੂ ਕੀ ਸਾਖੀ ਮੇਰੇ ਅੰਦਰ ਆ ਚਾਨਣਾ ਕੀਤਾ ਹੈ ਤੇ ਮੈਂ ਹੋਰ ਖਿਆਲ ਝੂਠੇ ਛੱਡ ਦਿੱਤੇ ਹਨ, ਉਹ ਅੰਧੇਰਾ ਮੈਂ ਤਾਂ ਢੋਵਾਂ ਜੇ ਮੈਨੂੰ ਸੱਚ ਨਾ ਮਿਲਿਆ ਹੋਵੇ ਸੱਚੇ ਸਤਿਗੁਰੂ ਜੀ ਪਾਸੋਂ। ਮੇਰੇ ਤੇ ਉਸ ਆਪ ਕਿਰਪਾ ਕੀਤੀ ਹੈ, ਕਿਹਾ ਹੈ ਕਥੜੀਆ ਸੰਤਾਹ ਤੇ ਸੁਖਾਊ ਬੰਦੀਆ, ਭਾਵ ਜੋ ਕਥਾ ਸੰਤਾਂ ਦੀਆਂ ਹਨ ਉਹ ਸੁਖ ਵਾਲਾ ਪੰਥ ਵਿਖਾਉਣ ਦੱਸਣ ਵਾਲੀਆਂ ਹਨ। ਜਿੱਥੇ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕਰ ਗੁਰੂ ਜਸ ਲਿਖਿਆ ਹੈ, ਜਿਵੇਂ ਕਿਸੇ ਸਿੱਖ ਇੱਕ ਗੁਰੂ ਦਾ ਕਿਸੇ ਛੇਵੇਂ ਗੁਰੂ ਜੀ ਤੱਕ, ਪਹਿਲੀ ਪਾਤਸ਼ਾਹੀ ਤੋਂ ਲੈ ਕਿਸੇ ਦਸਾਂ ਪਾਤਸ਼ਾਹੀਆਂ ਤੱਕ, ਕਿਸੇ ਬਾਰਵੇਂ ਗੁਰੂ ਤੇ ਗੁਰੂ ਹਰੀ ਸਿੰਘ ਜੀ ਤੱਕ ਤੇ ਕੁਝ ਬਾਲ ਚਰਿੱਤਰ ਨਾਲ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਵੀ ਲਿਖਿਆ ਹੈ। ਮੈਂ ਤਿਵੇਂ ਸਾਖੀ ਸਤਿਗੁਰੂ ਜੀ ਦਾ ਜਸ ਨਵੇਂ ਪੁਰਾਣੇ ਸੰਤਾਂ ਦੇ ਬਚਨ ਗੁਰੂ ਘਰ ਦਾ ਹਾਲ ਲਿਖਣਾ ਹੈ, ਭਾਵੇਂ ਨਾਲ ਨਾਲ ਸਮੇਂ ਦਾ ਵੀ ਕੁਝ ਇਤਿਹਾਸ ਹੋ ਸਕਿਆ ਤਾਂ ਉੱਦਮ ਸੋਝੀ ਰੱਖ ਲਿਖ ਹੀ ਦੇਵਾਂਗਾ। ਪਰ ਮੇਰੇ ਅੰਦਰ ਹਰ ਸਿੱਖ ਦੇ ਘਰ ਭਾਈ ਬਾਲੇ ਵਾਲੀ ਗੁਰੂ ਨਾਨਕ ਦੀ ਜਨਮ ਸਾਖੀ ਪੜ੍ਹੀ ਦੀ ਵੇਖ ਤੇ ਸਤਿਗੁਰੂ ਰਾਮ ਸਿੰਘ ਜੀ ਦਾ ਹੱਥ ਲਿਖਦੀ ਪੁਸਤਕ ਸੰਤੋਖ ਸਿੰਘ ਜੀ ਦਾ ਲਿਖਿਆ ਦੇਖ, ਜਿਸ ਨੂੰ ਇਤਨਾ ਆਦਰ ਮੇਰੇ ਸਤਿਗੁਰੂ ਜੀ ਦਿੱਤਾ ਕਰਦੇ ਸੀ ਕਿ ਸਿੱਖ ਗ੍ਰੰਥ ਲਈ ਆਉਂਦੇ ਨੂੰ ਦੇਖ ਅੱਗੋਂ ਉੱਠ ਖਲੋਂਦੇ ਸੀ, ਇਹ ਲਿਖਣ ਦਾ ਚਾਅ ਪੈਦਾ ਕੀਤਾ ਹੈ ਤੇ ਮੇਰੇ ਮਨ ਚਾਹਿਆ ਹੈ ਜਿਵੇਂ ਸੰਤ ਜੀ ਨੇ ਆਪਣਾ ਨਾਮ ਕਈ ਸਿੱਖਾਂ ਦੇ ਜੀਵਨ ਤੇ ਗੁਰੂ ਕੇ ਕਾਰਨਾਮੇ ਉਜਾਗਰ ਕੀਤੇ ਹਨ, ਤਿਵੇਂ ਮੈਂ ਵੀ ਇਹ ਸੇਵਾ ਕਰਾਂ, ਗੁਰੂ ਕੇ ਸੰਗ ਲੱਗ ਪਾਰ ਪਰਾਂ, ਅਮਰ ਹੋਵਾਂ ਮਲਾਂ ਧੋਵਾਂ। ਮੈਂ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਸ ਅਰਜ ਕਰ ਮੰਗ ਮੰਗੀ ਕਿ ਮੈਂ ਚਾਹੁੰਦਾ ਹਾਂ ਜਿੱਥੋਂ ਤੱਕ ਸੰਤ ਸੰਤੋਖ ਸਿੰਘ ਜੀ ਸਤਿਗੁਰੂ ਬਿਲਾਸ ਲਿਖ ਕੇ ਹਨ, ਮੈਂ ਉਸ ਤੋਂ ਅੱਗੇ ਆਪਦਾ ਸਮਾਂ ਅਤੇ ਸੰਤਾਂ ਦੀਆਂ ਸਾਖੀਆਂ ਲਿਖਾਂ, ਜਿਨ੍ਹਾਂ ਬਾਬਤ ਗੁਰਵਾ ਕੇ ਨਾਨਕ ਲੱਧੜੀਆ ਤਿੰਨਾਹ ਜਿਨ੍ਹਾਂ ਭਾਗ ਮਥਾਹੜੇ, ਅਰਥਾਤ ਮੈਂ ਵੀ ਵਡਭਾਗਾ ਬਣਾ। ਮੇਰੀ ਇਹ ਅਰਜ਼ ਸਤਿਗੁਰੂ ਜੀ ਪ੍ਰਵਾਨ ਕਰ ਕਿਹਾ, ਤੂੰ ਲਿਖ, ਅਸੀਂ ਤਾਂ ਚਾਹੁੰਦੇ ਹਾਂ ਹਰ ਸਿੱਖ ਲਿਖੇ, ਜਿਵੇਂ ਦਸਮ ਜੀ ਦੇ ਦੌਰੇ ਦੀਆਂ 500 ਸਾਖੀਆਂ ਸਿੱਖਾਂ ਲਿਖੀਆਂ ਸੀ, ਜਿਨ੍ਹਾਂ ਵਿੱਚੋਂ ਮਸਾਂ 100 ਸਾਖੀ ਵੀ ਸਹੀ ਹੁਣ ਕਿਤੇ ਮਿਲਦੀ ਏ, ਪਰ ਵੇਖੀ ਪੱਖਪਾਤ ਤੇ ਝੂਠ ਤੋਂ ਬਚ ਕੇ ਰਹੀ ਤਾਂ ਤੇਰਾ ਲਿਖਿਆ ਪ੍ਰਵਾਨ ਹੋਵੇਗਾ ਸਾਧ ਸੰਗਤ ਵਿੱਚ ਵੀ ਤੇ ਸਾਉ ਸੰਸਾਰ ਵਿੱਚ ਵੀ। ਮੈਨੂੰ ਸਤਿਗੁਰੂ ਜੀ ਦੇ ਬਚਨ ਤੇ ਪ੍ਰਤੀਤ ਏ, ਜੇ ਮੈਂ ਉਹਨਾਂ ਦੇ ਬਚਨ ਅਨੁਸਾਰ ਪੱਖਪਾਤ ਤੇ ਝੂਠ ਤੋਂ ਬਚ ਕੇ ਰਿਹਾ ਤਾਂ ਮੇਰੀ ਅਰਜ਼ ਵੀ ਪ੍ਰਵਾਨ ਰਹੇਗੀ ਤੇ ਲਿਖਿਆ ਵੀ ਪ੍ਰਵਾਨ ਹੋਵੇਗਾ। ਹੁਣ ਮੈਂ ਸਤਿਗੁਰੂ ਜੀ ਦਾ ਜਸ ਅਤੇ ਸਮਾਂ ਲਿਖਣਾ ਆਰੰਭਦਾ ਹਾਂ ਅਤੇ ਅਰਜ ਕਰਦਾ ਹਾਂ। ਹੇ ਸਤਿਗੁਰੂ ਪ੍ਰਤਾਪ ਸਿੰਘ ਜਾਪ ਸਿਦਕ ਦਾ ਤਾਰ, ਦਇਆ ਕਰੋ ਇਹ ਦਾਸ ਪਰ ਦਿਓ ਸਹਿਜ ਜਸ ਪਿਆਰ। ਜਿਉਂ ਬਾਲੇ ਮਣੀ ਸਿੰਘ ਜੀ ਸਿੰਘ ਸੰਤੋਖ ਗਿਆਨ, ਹਰ ਜੀ ਨੇ ਗੁਰ ਜਸ ਕਰੇ ਮੈਂ ਵੀ ਧਰ ਗੁਰ ਧਿਆਨ। ਜਸ ਕਰਾਂ ਪੱਖ ਪਾਤ ਤੇ ਡਰਾਂ ਭਰਾਂ ਗੁਰ ਭਾਏ, ਤੁਮਰੀ ਮਤ ਵਿਸਾਰ ਕਹੀਂ ਮਰਾਂ ਨਹੀਂ ਬਿਖ ਖਾਏ। ਜਿਉਂ ਸੋ ਪੈ ਪ੍ਰਵਾਨ ਦਰ ਵਰ ਮੰਗੋ ਕਰ ਜੋਰ, ਜਨ ਸੇਵਾ ਪ੍ਰਵਾਨ ਪੈ ਰਹਿ ਮੁਖ ਤੁਮਰੀ ਓਰ। ਕੀਤਾ ਲੋੜੋ ਕਾਜ ਇਹ ਸਾਖੀ ਸਤਿਗੁਰੂ ਭਾਏ, ਤਰਨ ਸਿੰਘ ਸਰਨੀ ਸਦਾ ਕਰਨੀ ਆਪ ਸਹਾਏ। ਸਾਧ ਸੰਗਤ ਸਤਿਗੁਰੂ ਕੀ ਭੁੱਲਾਂ ਬਖਸ਼ਣ ਜੋਗ, ਦਇਆ ਕਰੇ ਦਾਸ ਵਰ ਬਖਸ਼ੇ ਰਿਧਾ ਅਰੋਗ। ਨੇਤਰ ਪੁਨੀਤ ਭੈ ਦਰਸ ਵੇਖੇ ਮਾਥੈ ਪਰਉ ਰਵਾਲ, ਰਸ ਰਸ ਗੁਣ ਗਾਓ ਠਾਕੁਰ ਕੇ ਮੋਰੇ ਹਿਰਦੈ ਬਸਉ ਗੋਪਾਲ। ਗੁਰਵਾਕ ਦਾ ਜੋ ਅਰਥ ਹੈ ਕਿ ਨੇਤਰ ਪ੍ਰਵਾਨ ਕੇ ਨੇਤਰ ਪਵਿੱਤਰ ਦਰਸ਼ਨ ਸਤਿਗੁਰੂ ਜੀ ਦਾ ਕਰਕੇ ਜਿਵੇਂ ਹੋਏ ਹਨ ਤੇ ਧੂੜ ਵੀ ਮੱਥੇ ਤੇ ਲਾਈ ਪਾਈ ਹੈ, ਮੈਂ ਅਰਜ ਕਰਦਾ ਹਾਂ ਹੇ ਗਊਆਂ ਦੇ ਪਾਲਣ ਵਾਲੇ ਸਤਿਗੁਰੂ ਜੀਓ, ਐਸੀ ਕਿਰਪਾ ਕਰੋ ਮੈਂ ਠਾਕੁਰ ਸਤਿਗੁਰੂ ਰਾਮ ਸਿੰਘ ਜੀ ਦੇ ਗੁਣ ਰਸ ਲੈ ਗਾਉਂ ਸਕਾਂ, ਮੇਰੇ ਹਿਰਦੇ ਵਿਖੇ ਆਪ ਵਸੋ। ਗੁਰੂ ਹਰੀ ਸਿੰਘ ਜੀ ਜੋ ਨਿਮਾਣੀ ਇਕਾਦਸ਼ੀ ਦਾ ਮੇਲਾ ਕਰਦੇ ਹੁੰਦੇ ਸੀ, ਸੋ ਜੇਠ ਵਧੀ ਦਸਵੀਂ ਤੋਂ 16 ਦਿਨ ਬਾਅਦ ਆਉਂਦਾ ਹੈ। ਗੁਰੂ ਨਾਨਕ ਜੀ ਨੂੰ ਮੰਨਣ ਵਾਲਿਆਂ ਵਿੱਚ ਇਸ ਦਿਨ ਦਾ ਵੱਡਾ ਮਹਾਤਮ 6ਵੀਂ ਪਾਤਸ਼ਾਹੀ ਤੋਂ ਆਰੰਭ ਹੋਇਆ ਹੈ। ਗੁਰੂ ਹਰਗੋਬਿੰਦ ਜੀ ਕਸ਼ਮੀਰੋਂ ਭਾਗਪਰੀ ਨੂੰ ਦਰਸ਼ਨ ਦੇ ਤੇ ਮਹੀਨਾ ਵਿਸਾਖ ਦਾ ਰਹਿ ਕੁਝ ਦਿਨ ਜੇਠ ਦੇ ਗਏ ਟੁਰੇ ਸੀ। ਗੁਰਬਲਾ 6ਵੀਂ ਪਾਤਸ਼ਾਹੀ ਦੇ 9ਵੇਂ ਧਿਆਏ ਚ 220 ਅੰਗ ਦੇ ਇਹ ਪ੍ਰਸੰਗ ਏ। ਵਾਪਸ ਆਉਂਦਿਆਂ ਹਾਫਜ਼ਾਬਾਦ ਕਰਮਚੰਦ ਨੂੰ ਸਿੱਖੀ ਦਾਨ ਦੇ ਜੇਠੇ ਵਿਧੀਏ ਦੀ ਅਰਜ ਕਾਰਨ ਗੁਰੂ ਨਾਨਕ ਜੀ ਦੇ ਜਨਮ ਅਸਥਾਨ ਤੇ ਇਸ ਦਿਨ ਦਰਸ਼ਨ ਦਿੱਤੇ। ਗੁਰੂ ਹਰੀ ਸਿੰਘ ਜੀ ਦੇ ਜੋਤੀ ਜੋ ਸਮਾਉਣ ਤੇ ਨਿਮਾਣੀ ਇਕਾਦਸ਼ੀ ਦੇ ਵਿਚਲੇ ਦਿਨਾਂ ਵਿੱਚ ਹੀ ਜੇਠ ਸੁਦੀ ਚੌਥ ਮੇਲਾ ਜੋ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਲਾਹੌਰ ਹੁੰਦਾ ਹੈ ਆਉਂਦਾ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਠੰਡੀ ਮੂਰਤੀ ਅਤ ਤਸੀਏ ਸਹਿ ਜਹਾਂਗੀਰ ਵੱਲੋਂ ਜੋਤੀ ਜੋ ਸਮਾਏ ਸੀ, ਤਿਵੇਂ ਗੁਰੂ ਹਰੀ ਸਿੰਘ ਜੀ ਠੰਡੀ ਮੂਰਤੀ ਗੋਰਿਆਂ ਵਿਦੇਸ਼ੀਆਂ ਦੇ ਰਾਜ ਵੱਲੋਂ ਅਤ ਤਸੀਏ ਸਹਿ ਮਿੱਤਰ ਵਿਛੋੜੇ ਵਿੱਚ ਵੈਰਾਗ ਕਰ ਨੇਤਰ ਗਵਾ ਜੋਤੀ ਜੋ ਸਮਾਏ। ਜਿਵੇਂ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਜੀ ਦੀ ਸੰਗਤ ਨੂੰ ਸਦਾ ਜਿੰਦਾ ਰੱਖਣ ਲਈ ਗੁਰਬਾਣੀ ਦੀ ਬੀੜ ਵੱਧੀ ਸੀ, ਤਿਵੇਂ ਗੁਰੂ ਹਰੀ ਸਿੰਘ ਜੀ ਸਤਿਗੁਰੂ ਨਾਨਕ ਜੀ ਦਸਮ ਜੀ ਅਤੇ ਸਤਿਗੁਰੂ ਰਾਮ ਸਿੰਘ ਜੀ ਦੀ ਸਿੱਖੀ ਨੂੰ ਸਦਾ ਜਿਉਂਦੇ ਰੱਖਣ ਲਈ ਆਪਣੇ ਸਿਦਕ ਭਜਨ ਅਤੇ ਗੁਰੂ ਹੁਕਮ ਦੀ ਹਰ ਕਾਰ ਸਖਤੀਆਂ ਵਿੱਚ ਜਾਰੀ ਰੱਖੀ। ਅਤੇ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਅਤੇ ਜਾਨਸ਼ੀਨ ਪ੍ਰਤਾਪੀ ਗੁਰੂ ਹਰਗੋਬਿੰਦ ਜੀ ਦੇ ਲੜ ਲਾ ਸੰਗਤ ਦੇ ਦੁੱਖ ਦੂਰ ਕੀਤੇ ਸੀ, ਤਿਵੇਂ ਗੁਰੂ ਹਰੀ ਸਿੰਘ ਜੀ ਸੰਗਤ ਨੂੰ ਆਪਣੇ ਪ੍ਰਤਾਪੀ ਸਪੁੱਤਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਲੜ ਲਾ ਅਤੇ ਘਰ ਦਾ ਮਾਲਕ ਬੜੇ ਪ੍ਰਤਾਪ ਵਾਲਾ ਆਦਿ ਵਰ ਦੇ ਸੰਗਤ ਦੇ ਸਭ ਦੁੱਖ ਦੂਰ ਕਰਨ ਵਾਲਾ ਕਹਿ ਆਪ ਜੋਤੀ ਜੋ ਸਮਾਏ। ਜਿਵੇਂ ਗੁਰੂ ਅਰਜਨ ਦੇਵ ਜੀ ਦੇ ਹਰਗੋਬਿੰਦ ਜੀ ਹੋਏ ਅਤੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਤਾਪੀ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਹੋਏ, ਤਿਵੇਂ ਗੁਰੂ ਹਰੀ ਸਿੰਘ ਜੀ ਦੇ ਬੜੇ ਪ੍ਰਤਾਪ ਵਾਲੇ ਸਪੁੱਤਰ ਸਤਿਗੁਰੂ ਪ੍ਰਤਾਪ ਸਿੰਘ ਜੀ ਹੋਏ, ਜਿਨ੍ਹਾਂ ਸੰਗਤ ਦੇ ਸਭ ਦੁੱਖ ਖੋਏ। ਆਪ ਵੱਡੇ ਪ੍ਰਤਾਪ ਵਾਲੇ ਦੀ ਕਥਾ ਅੱਗੇ ਸਰਵਣ ਕਰੋ ਅਤੇ ਜਨਮ ਜਨਮ ਦੇ ਆਪਣੇ ਸੰਕਟ ਦੁੱਖ ਭਜਨ ਕਰ ਹਰੋ। ਚਿੱਠੀਆਂ ਪਾਈਆਂ ਸਭ ਜ਼ਿਲ੍ਹਿਆਂ 'ਚ ਸੂਬਿਆਂ ਨੂੰ ਅਤੇ ਕਈ ਥਾਈਂ